Guru Griv Nivas. गुरु ग्रंथ साहिब जियो पंथ निहार कमनी लोचन भरी ले उसा उर ना पिजे पग ना खिसे हर दर्शन की उठो ना कगा करे उड़ो ना कग करे बेग मलीजे अपने राम प्यार कहो कबीर जीवन पद कारण हर की भगत करी जय एक आधार नाम नारायण रसना राम रविजय रसना राम रविजय आखो जी सतना श्री वाहिगुरु प्रभ मिल बे को प्रीत मन लागी मन दी गल है जी ये भुल्यो सुरत दी गल है मन नू लगनी चाहिदी है मिलन दी इच्छा प्रीत तन ने तन नू नहीं मिलना ना गुरु दे है ना सिख दे है परमात्मा गुणा दा मुजस्मा है असी गुणी बन गए जदों परमात्मा मिल गया रब जी दे गुण जदों साडी जिंदगी च आ गए ते रब मिल गया इच्छा की है गुणा नू मिलन दी गुण धारण करन दी ए इच्छा है क्योंकि नकम्मे आ औगुणा दे भरे होए आ गुण कोई है नहीं इत्थे फिर ए बेनती हो रही है कि परमात्मा नू मिलन दा चा है इच्छा है परमात्मा जी दा मालक जी दा कोई रूप स्वरूप नहीं नोट रखियो रब जी दा कोई रूप कोई स्वरूप नहीं उन्हें किसे बंदे दे रूप चा के नहीं मिलना रब जी दे जेडे गुण ने वो गुण जदों साडे अंदरों प्रगट हो गए रब नू असी प्रगट कर लिया चलो इनू आपां बाद च एक्सप्लेन करदे आ नाल नाल पढ़ो प्रभ मिल बे को प्रीत मन लागी प्रभ मिल बे को प्रीत मन लागी ओ प्रीत मन प्रभ मिल बे को प्रीत मन लागी
करो जी प्रभु। करो
फिरो ਤਿਸ ਪਿੱਛੇ ਰਾਖੀ ਪ੍ਰਭ ਮਿਲਦੇ ਮਨ ਪਾਏ ਲਗੋ ਮੋਹਿ ਕਰੋ ਪਾਏ ਮੋਹਿ ਕਰੋ ਮੈਂ ਸੰਤ ਮਿਲੇ ਪ੍ਰਭ ਕੀ ਹਰ ਕਥਾ
सुनावे अनदिन फिरो इस पीछे मेरा पूर्व कर्म अंकुर जब प्रगटे पूर्व कर्म अंकुर जब प्रगटे बेटे ओ पुरख रस बैराग मिटे ओ अंधे
Vahe Guru, Vahe Guru,
ਵਾਹਿਗੁਰੂ 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 ਜੁੜ ਕੇ ਵਾਹਿਗੁਰੂ 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 ਚੱਲੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਜੀ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ,
ਜਿਮ ਜਿਮ ਵਰਸੈ ਅੰਮ੍ਰਿਤ ਧਾਰਾ,
ਅੰਮ੍ਰਿਤ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿ ਜੀ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ। ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਮਾਨੋ ਅੰਮ੍ਰਿਤ ਦੀ ਵਰਖਾ ਹੋਣ ਲੱਗ ਪੈਂਦੀ ਹੈ, ਗਿਆਨ ਅੰਮ੍ਰਿਤ ਦਾ ਮੀਂਹ ਪੈਂਦਾ ਹੈ। ਅੰਮ੍ਰਿਤ ਜਿਹੜਾ ਹੈ ਉਹ ਗੁਰਬਾਣੀ ਵਿੱਚ ਕਈ ਅਰਥਾਂ ਵਿੱਚ ਆਇਆ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ ਅੰਮ੍ਰਿਤ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੋਜਨ ਨੂੰ ਵੀ ਅੰਮ੍ਰਿਤ ਲਿਖਿਆ, ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਖੋ ਰੱਖ ਮਨ ਮਾਹੇ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਬਾਣੀ ਹਰ ਹਰ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੋ ਭਾਈ। ਹੁਣ ਸਰੀਰ ਦੇ ਲਈ ਦੁੱਧ ਅੰਮ੍ਰਿਤ ਹੈ, ਕਮਜ਼ੋਰ ਬੰਦੇ ਲਈ ਦੁੱਧ ਅੰਮ੍ਰਿਤ ਹੈ, ਭੁੱਖੇ ਲਈ ਭੋਜਨ ਅੰਮ੍ਰਿਤ ਹੈ। ਜਿਵੇਂ ਸਿੱਧੀ ਜੀ ਗੱਲ ਕਹਿ ਲਓ ਵੀ ਜਿਹੜੀ ਮੈਡੀਸਨ ਤੁਹਾਡੇ ਸਰੀਰ ਨੂੰ ਲੱਗ ਗਈ, ਡਾਕਟਰ ਨੇ ਕਿਹਾ ਸੀ ਇਹ ਬੰਦਾ ਬਚ ਨਹੀਂ ਸਕਦਾ, ਪਰ ਜਿਹੜੀ ਦਵਾਈ ਤੁਹਾਡੀ ਬੋਡੀ ਨੂੰ ਲੱਗ ਗਈ ਬਿਮਾਰੀ ਲਈ, ਬੋਡੀ ਲਈ, ਸਰੀਰ ਲਈ, ਉਹ ਦਵਾਈ ਅੰਮ੍ਰਿਤ ਹੈ। ਇਸੇ ਤਰ੍ਹਾਂ ਸਾਡੀ ਸੁਰਤ ਲਈ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ, ਨਾਮ ਨਾਲ ਜੁੜਨਾ, ਹੋਂਦ ਨਾਲ ਜੁੜਨਾ, ਇਹ ਸਾਡੀ ਸੁਰਤ ਲਈ ਅੰਮ੍ਰਿਤ ਹੈ। ਤੇ ਅਗਿਆਨੀ ਲਈ ਗਿਆਨ ਅੰਮ੍ਰਿਤ ਹੈ, ਅਨਪੜ੍ਹ ਵਾਸਤੇ ਨੌਲੇਜ ਦਿਓ ਉਹਨੂੰ, ਉਹਦੇ ਲਈ ਅੰਮ੍ਰਿਤ ਹੈ। ਫਿਰ ਗਿਆਨ ਅੰਮ੍ਰਿਤ, ਜਿਹੜਾ ਇਸ ਸ਼ਬਦ ਵਿੱਚ ਅਰਥ ਅੰਮ੍ਰਿਤ ਦਾ ਲੈਣਾ ਹੈ ਉਹ ਅੰਮ੍ਰਿਤ ਹੈ ਗਿਆਨ ਅੰਮ੍ਰਿਤ। ਕਿਉਂਕਿ ਸ਼ਬਦ ਅੰਮ੍ਰਿਤ ਹੀ ਰਹਿਣਾ, ਪਰ ਸਾਰਾ ਜਿਹੜਾ ਜਦੋਂ ਆਪਾਂ ਉਹਦੇ ਸਾਰਾ ਜੋ ਵੇਖਾਂਗੇ ਵੀ ਪ੍ਰਕਰਨ ਕੀ ਚੱਲਦਾ ਤੇ ਫਿਰ ਅਰਥ ਬਦਲ ਜਾਂਦਾ। ਜਿਵੇਂ ਹੁਣ ਮੰਨ ਲਓ ਪ੍ਰਕਰਨ ਹੋ ਰਿਹਾ, ਸ਼ਬਦ ਕੀ ਹੈ ਵੱਟ, ਵੱਟ ਵੱਟ ਜਾ ਰਹੇ ਹਾਂ, ਬੜਾ ਵੱਟ ਲੱਗਿਆ, ਕੱਪੜੇ ਤੇ ਵੱਟ ਪੈ ਗਿਆ। ਪ੍ਰਕਰਨ ਦੇ ਹਿਸਾਬ ਨਾਲ ਵੱਟ ਸ਼ਬਦ ਤੇ ਸੇਮ ਹੀ ਰਹਿੰਦਾ ਹੈ, ਪਰ ਸਾਰਾ ਹੀ ਅਰਥ ਬਦਲ ਜਾਂਦਾ। ਇਸੇ ਤਰ੍ਹਾਂ ਅੰਮ੍ਰਿਤ ਸ਼ਬਦ ਤੇ ਸੇਮ ਹੀ ਰਹਿੰਦਾ, ਪਰ ਪ੍ਰਕਰਨ ਦੇ ਹਿਸਾਬ ਨਾਲ ਉਹਦਾ ਅਰਥ ਬਦਲ ਜਾਂਦਾ। ਹੁਣ ਜਿਹੜਾ ਇੱਥੇ ਅੰਮ੍ਰਿਤ ਆਇਆ ਨਾ ਗੁਰਬਾਣੀ ਵਿੱਚ ਵੀ ਛਿਮ ਛਿਮ ਵਰਸੈ ਅੰਮ੍ਰਿਤ ਧਾਰਾ, ਜਾਂ ਆਉਣਾ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ, ਇਹਨਾਂ ਅਰਥਾਂ ਦੇ ਵਿੱਚ ਗਿਆਨ ਅੰਮ੍ਰਿਤ। ਤੇ ਜਦੋਂ ਆਪਾਂ ਗੁਰਬਾਣੀ ਦੀ ਇੱਦਾਂ ਇਕੱਠੇ ਭੈਣ ਭਰਾ ਬੈਠ ਕੇ ਵਿਚਾਰ ਕਰਦੇ ਹਾਂ, ਜਿਵੇਂ ਆਪਾਂ ਹੁਣ ਬੈਠੇ ਹਾਂ, ਉਸ ਵੇਲੇ ਕੀ ਹੁੰਦਾ ਜੀ, ਸਮਝ ਲਓ ਵੀ ਟਿਕਵਾਂ ਟਿਕਵਾਂ ਮੀਂਹ ਪੈ ਰਿਹਾ, ਜਿਵੇਂ ਝੜੀ ਲੱਗ ਜਾਂਦੀ ਹੈ। ਝੜੀ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਿੰਨਾ ਕੁ ਮੀਂਹ ਪੈਂਦਾ ਹੈ ਧਰਤੀ ਪੀ ਜਾਂਦੀ ਹੈ, ਜਿੰਨਾ ਕੁ ਪਾਣੀ ਵਰਸਦਾ ਹੈ ਧਰਤੀ ਪੀ ਜਾਂਦੀ ਹੈ। ਬਸ ਇੱਦਾਂ ਹੀ ਕਹਿ ਲਓ ਵੀ ਥੋੜ੍ਹਾ ਥੋੜ੍ਹਾ ਗਿਆਨ ਸਮਝ ਆ ਰਿਹਾ, ਗਿਆਨ ਅੰਮ੍ਰਿਤ, ਤੇ ਮਨ ਉਹਨੂੰ ਪੀ ਰਿਹਾ। ਛਿਮ ਛਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ
ਸ਼ਬਦ ਵਿਚਾਰ,
ਸ਼ਬਦ ਦੀ ਵਿਚਾਰ ਸੁਣ ਕੇ ਮਨ ਪੀ ਰਿਹਾ। ਜਦੋਂ ਸ਼ਬਦ ਦੀ ਵਿਚਾਰ ਚੱਲਦੀ ਹੈ, ਹੁਣ ਜਦੋਂ ਮਨ ਅੰਮ੍ਰਿਤ ਪੀ ਰਿਹਾ ਹੈ, ਹੁਣ ਵੇਖਿਓ ਪਿਆਰਿਓ, ਧਿਆਨ ਦਿਓ ਇਸ ਗੱਲ ਵੱਲ, ਜਦੋਂ ਦੁੱਧ ਪੀਓ, ਜਦੋਂ ਚਾਹ ਪੀਓ ਚਾਹ ਵੇਲਾ, ਜਦੋਂ ਰੋਟੀ ਖਾਓ
ਰੋਟੀ ਵੇਲਾ,
ਤੇ ਜਦੋਂ ਅੰਮ੍ਰਿਤ ਪੀਓ
ਅੰਮ੍ਰਿਤ
ਵੇਲਾ। ਜੇ ਮਨ ਅੰਮ੍ਰਿਤ ਪੀ ਰਿਹਾ ਹੈ ਤੇ ਕਿਹੜਾ ਵੇਲਾ ਬਣ ਗਿਆ ਫਿਰ?
ਅੰਮ੍ਰਿਤ ਵੇਲਾ।
ਅੰਮ੍ਰਿਤ ਵੇਲਾ ਕਿਹੜਾ? ਅੰਮ੍ਰਿਤ ਵੇਲਾ ਅੱਗੇ ਡੈਫੀਨੇਸ਼ਨ ਹੈ, ਸੱਚ ਨਾਉ ਵਡਿਆਈ
ਵਿਚਾਰ।
ਜਦੋਂ ਮਾਲਕ ਦੀ ਵਡਿਆਈ ਵਿਚਾਰ ਸੁਰਤ ਕਰਕੇ ਤੁਸੀਂ ਕਰਦੇ ਹੋ ਨਾ, ਸੁਰਤ ਕਰਕੇ, ਉਹ ਅੰਮ੍ਰਿਤ ਵੇਲਾ। ਜਦੋਂ ਅੰਮ੍ਰਿਤ ਪੀ ਰਿਹਾ ਮਨ, ਹਾਂਜੀ, ਪਉ ਫਟਾਲੇ ਦੀ ਬੜੀ ਸਿਫਤ ਹੈ, ਜਿਹੜਾ ਪਉ ਫਟਾਲਾ ਹੈ ਉਹਦਾ ਟਾਈਮ ਹੈ, ਆਪਾਂ ਕਹਿ ਲਓ ਵੀ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਜਦੋਂ ਹੁੰਦਾ ਹੈ ਪਉ ਫਟਾਲਾ, ਉਹ ਬੜਾ ਚੰਗਾ ਹੈ। ਉਹਦੇ ਵਿੱਚ ਸਾਰੀ ਕਾਇਨਾਤ ਸੁੱਤੀ ਪਈ ਉੱਠਦੀ ਹੈ, ਦਰਖਤ ਵੀ ਜਾਗਦੇ ਹੈ, ਪੰਛੀ ਵੀ ਜਾਗਦੇ ਹੈ, ਸੂਰਜ ਚੜ ਸੂਰਿਆ ਉਹਦਾ ਹੋ ਰਿਹਾ ਹੁੰਦਾ ਜਦੋਂ, ਉਸ ਵੇਲੇ ਤੁਸੀਂ ਜਾਗੋਗੇ ਤੇ ਮਾਇੰਡ ਫਰੈਸ਼ ਹੁੰਦਾ ਹੈ। ਪਉ ਫਟਾਲੇ ਅੰਮ੍ਰਿਤ ਵੇਲਾ ਸੌਖਾ ਬਣ ਸਕਦਾ, ਪਰ ਅੰਮ੍ਰਿਤ ਵੇਲਾ ਰੱਬ ਨੇ ਨਹੀਂ ਬਣਾਇਆ। ਇੱਥੇ ਡੈਫੀਨੇਸ਼ਨ ਕਰਦਾ, ਜੇ ਰੱਬ ਜੀ ਨੇ ਬਣਾਇਆ ਫਿਰ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ। ਅੰਮ੍ਰਿਤ ਜਦੋਂ ਮਨ ਪੀਏਗਾ ਅੰਮ੍ਰਿਤ ਵੇਲਾ ਬਣੇਗਾ, ਜੇ ਅੰਮ੍ਰਿਤ ਵੇਲੇ ਅੰਮ੍ਰਿਤ ਮਨ ਨਹੀਂ ਪੀ ਰਹੇ ਤੇ ਅੰਮ੍ਰਿਤ ਵੇਲਾ ਨਹੀਂ। ਕਿਉਂਕਿ ਮੈਂ ਫਿਰ ਕਲੀਅਰ ਕਰਦਿਆਂ ਕਿ ਡੈਫੀਨੇਸ਼ਨ ਹੈ ਨਾ ਜਿਹੜੀ, ਪਉ ਫਟਾਲੇ ਉੱਠਣਾ ਚੰਗਾ ਹੈ, ਪਉ ਫਟਾਲੇ ਅੰਮ੍ਰਿਤ ਵੇਲਾ ਸੌਖਾ ਬਣ ਜਾਂਦਾ ਹੈ। ਤੇ ਮੈਂ ਤੇ ਕਹਿੰਦਾ ਹੁਣ ਦਿਨ ਵਿੱਚ ਪੰਜ ਪੰਜ ਵਾਰੀ ਅੰਮ੍ਰਿਤ ਵੇਲਾ ਬਣਾਓ, ਜਦੋਂ ਵੀ ਜੀ ਕਰੇ ਬਾਣੀ ਦੀ ਵਿਚਾਰ ਕਰੋ, ਅੰਮ੍ਰਿਤ ਪੀਓ ਤੇ ਪੰਜ ਪੰਜ ਵਾਰੀ ਅੰਮ੍ਰਿਤ ਵੇਲਾ ਬਣਾਓ। ਇੱਕ ਹੀ ਟਾਈਮ ਕਿਉਂ ਬਈ, ਤਿੰਨ ਤੋਂ ਛੇ ਹੀ ਕਿਉਂ? ਕਿਉਂਕਿ ਜੇ ਤੁਸੀਂ ਇਸ ਤਰੀਕੇ ਸਿਰ ਗੁਰਬਾਣੀ ਨੂੰ ਸਮਝਾਂਗੇ ਨਾ ਆਪਾਂ ਭੈਣ ਭਰਾ, ਫਿਰ ਬੜੇ ਬੰਦਿਆਂ ਦੇ ਦਿਮਾਗ ਤੋਂ ਸਟ੍ਰੈਸ ਲੈ ਜਾਂਦੇ। ਇੱਥੇ ਬਹੁਤ ਬੰਦੇ ਇਸੇ ਸਟ੍ਰੈਸ ਵਿੱਚ ਹੀ ਰਹਿੰਦੇ ਨੇ, ਹਾਏ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਆਖੋ ਸਤਨਾਮ, ਇਹੀ ਸਟ੍ਰੈਸ ਖਾਈ ਜਾਂਦੀ ਵੀ ਹਾਏ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ। ਤੇ ਕਈ ਐਵੇਂ ਚੌੜੇ ਹੋਏ ਫਿਰਦੇ ਨੇ ਵੀ ਮੈਂ ਤੇ ਫਿਰ ਗੱਲਾਂ ਗੱਲਾਂ 'ਚ ਹੀ ਦੱਸਣਗੇ ਬਈ ਸੁਸਤੀ ਜੀ ਪਈ ਹੈ ਕੀ ਗੱਲ, ਵਾਹ ਜੀ ਬਾਬਾ ਚਾਰ ਵਜੇ ਠਾ ਲੈਂਦਾ, ਐਵੇਂ ਹੀ ਦੱਸਣਾ ਹੁੰਦਾ ਨਾ। ਅਸੀਂ ਉੱਠਦੇ ਉੱਠੋ ਕੋਈ ਮਾੜਾ ਨਹੀਂ, ਪਰ ਜੇ ਮਨ ਨੇ ਅੰਮ੍ਰਿਤ ਪੀ ਲਿਆ ਤੇ ਮਨ ਫਿਰ ਮਜ਼ਬੂਤ ਹੋਏਗਾ। ਦਿਨ 'ਚ ਪੰਜ ਪੰਜ ਵਾਰੀ ਅੰਮ੍ਰਿਤ ਵੇਲਾ ਬਣਾਓ। ਸਾਈ ਘੜੀ ਸੁਲੱਖਣੀ ਸ਼ੋ ਨਾਲ ਮਿਆ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉ ਬਲਿਹਾਰੀ ਜਦੋਂ ਵੀ ਦਰਸ਼ਨ। ਦਰਸ਼ਨ ਕਿੰਨੇ ਕਰਨੇ ਨੇ? ਸੁਰਤ ਨੇ। ਜਦੋਂ ਵੀ ਸੁਰਤ ਪਰਮਾਤਮਾ ਨੂੰ ਫੀਲ ਕਰਦੀ ਹੈ, ਧੰਨ ਹੈ ਉਹ ਵੇਲਾ, ਉਹੀ ਵੇਲਾ ਧੰਨ। ਜਦੋਂ ਰੱਬ ਜੀ ਨੂੰ ਮਹਿਸੂਸ ਕਰਦੇ ਹਾਂ ਨਾ ਆਪਾਂ, ਉਹਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ, ਆਪਣਿਆਂ ਧੀਆਂ ਪੁੱਤਰਾਂ ਵਿੱਚ ਵੀ ਰੱਬ ਨੂੰ ਵੇਖੀਏ, ਮਾਂ ਵਿੱਚ ਵੀ ਰੱਬ ਨੂੰ ਵੇਖੀਏ, ਪਿਓ ਵਿੱਚ ਵੀ ਰੱਬ ਜੀ ਨੂੰ ਵੇਖੀਏ, ਫੀਲ ਕਰੀਏ, ਰੱਬ ਜੀ ਦੀ ਹੋਂਦ ਦਾ ਅਹਿਸਾਸ ਕਰੀਏ, ਅਹਿਸਾਸ ਹੋਂਦ ਦਾ। ਕੀ ਕਹਿੰਦੇ ਹੋਂਦ ਨੂੰ? ਹਾਂ, ਹੋਂਦ ਹੈ ਜਿਹੜੀ, ਉਹਨੂੰ ਫੀਲ ਕਰਨਾ। ਹੁਣ ਵੇਖੋ ਜਿੱਦਾਂ ਕਈ ਜਿਹੜਾ ਕਈਆਂ ਦੀਆਂ ਘਰ ਵਾਲੀਆਂ ਇੰਡੀਆ 'ਚ ਨੇ, ਪਰ ਬੰਦਾ ਇੱਥੇ ਆ ਕੇ ਗਲਤੀ ਨਹੀਂ ਕਰਦਾ। ਕਿਉਂ? ਕਿਉਂਕਿ ਉਹ ਆਪਣੀ ਘਰ ਵਾਲੀ ਦੀ ਹੋਂਦ ਦਾ ਉਹਨੂੰ ਅਹਿਸਾਸ, ਮੇਰੇ ਘਰ ਵਾਲੀ ਕਿਤੇ ਨਾ ਕਿਤੇ ਹੈ, ਮਨ ਨੂੰ ਹੋਂਦ ਦਾ ਅਹਿਸਾਸ। ਜਿਹੜਾ ਬੰਦਾ ਵਿਆਹਿਆ ਜਾਂਦਾ ਉਹਨੂੰ ਪਤਾ ਵੀ ਮੇਰੀ ਘਰ ਵਾਲੀ ਕਿਤੇ ਵੀ ਹੈ, ਬਸ ਅਹਿਸਾਸ। ਤੇ ਬੰਦਾ ਗਲਤ ਕੰਮ ਕਿਵੇਂ ਕਰੇਗਾ, ਬਗਾਨੇ ਥਾਂ ਤੇ ਕਿਵੇਂ ਜਾਏਗਾ? ਜਿਹੜੀ ਘਰ ਵਾਲੀ ਨੂੰ ਆਪਣੇ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ, ਬਸ ਉਹ ਵੀ ਗਲਤ ਨਹੀਂ ਜਾਏਗੀ ਕਿਤੇ। ਜਿਵੇਂ ਕਿਤੇ ਨਾ ਕਿਤੇ ਆਪਣੇ ਅੰਦਰ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ, ਬੱਚਿਆਂ ਦੀ ਹੋਂਦ ਦਾ ਅਹਿਸਾਸ ਹੈ, ਪ੍ਰੋਪਰਟੀ ਦੀ ਹੋਂਦ ਦਾ ਅਹਿਸਾਸ ਹੈ ਵੀ ਸਾਡਾ ਘਰ ਕਿਤੇ ਹੈ, ਬਸ ਇੱਦਾਂ ਹੀ ਫੀਲ ਰੱਖੋ ਕਿ ਰੱਬ ਕਿਤੇ ਨਾ ਕਿਤੇ ਹੈ। ਉਹਦੀ ਹੋਂਦ ਦਾ ਅਹਿਸਾਸ ਹੋਣਾ ਨਾਮ ਹੈ, ਹੋਂਦ ਹੈ, ਮਨ ਨੂੰ ਮਨ ਮੰਨੇ ਵੀ ਉਹ ਹੈ। ਜਦੋਂ ਮਾਲਕ ਜੀ ਦੀ ਹੋਂਦ ਦਾ ਅਹਿਸਾਸ ਹੋਇਆ, ਫਿਰ ਆਪਣੀ ਹੋ ਨਹੀਂ ਰਹਿਣੀ, ਆਖੋ ਸਤਨਾਮ। ਆਪਣੀ ਹੋ ਦਾ ਤੇ ਹੋਂਦ ਦਾ ਵਿਰੋਧ ਹੈ, ਹੋਮੈ ਨਾਵੈ ਨਾਲ ਵਿਰੋਧ ਹੈ। ਨਾਮ ਦਾ ਅਰਥ ਫਿਰ ਬੇਨਤੀ ਸੁਣੋ, ਨਾਮ ਦਾ ਅਰਥ ਵਾਹਿਗੁਰੂ 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 ਨਹੀਂ, ਇਹ ਤੇ ਰੱਬ ਦਾ ਗੁਣ ਹੈ। ਨਾਮ ਦਾ ਅਰਥ ਹੈ ਹੋਂਦ, ਉਹ ਹੈ, ਇਸ ਗੱਲ ਨੂੰ ਮਨ ਮੰਨੇ। ਵਾਹਿਗੁਰੂ ਤੇ ਨਾਮ ਦਾ ਗੁਣ ਹੈ, ਵਾਹਿਗੁਰੂ ਤੇ ਪਰਮਾਤਮਾ ਦਾ ਇੱਕ ਗੁਣ ਹੈ, ਸਾਰੇ ਪਾਸੇ ਰਮਿਆ ਹੋਇਆ ਹੈ, ਤਾਂ ਕਰਕੇ ਰਾਮ ਹੈ, ਰਹਿਮ ਕਰਦਾ ਹੈ ਰਹੀਮ ਹੈ, ਕਿਰਪਾ ਕਰਦਾ ਹੈ ਕਰੀਮ ਹੈ, ਖੁਦ ਦਾ ਮਾਲਕ ਹੈ ਖੁਦਾ ਹੈ। ਇਹਨੂੰ ਕਹਿੰਦੇ ਨੇ ਕਿਰਤਮ ਨਾਮ ਕਥੇ ਤੇਰੇ ਜਿਹਬਾ, ਅਸਲ ਤੇਰਾ ਨਾਮ ਕੀ? ਸਤ ਨਾਮ, ਤੇਰਾ ਪਰਾ ਪੂਰਬਲਾ, ਤੇਰੀ ਹੋਂਦ ਅਸਲ ਵਿੱਚ ਗੱਲ ਹੈ ਹੋਂਦ। ਹੁਣ ਜਿਹੜਾ ਬੰਦਾ ਉਹਦੀ ਹੋਂਦ ਨੂੰ ਮਹਿਸੂਸ ਕਰਦਾ ਹੈ ਬਸ ਫਿਰ ਹਉਮੈ ਕਿੱਥੇ ਰਹੇਗੀ। ਹੁਣ ਅੰਮ੍ਰਿਤ ਪੀ ਰਿਹਾ, ਅੰਮ੍ਰਿਤ ਵੇਲਾ ਬਣ ਗਿਆ, ਅੰਮ੍ਰਿਤ ਪੀ ਰਿਹਾ, ਉੱਠ ਪਿਆ, ਸੁਰਤ ਜਾਗ ਪੀ, ਦਿਨ 'ਚ ਪੰਜ ਪੰਜ ਚਾਰ ਚਾਰ ਵਾਰੀ ਸ਼ਬਦ ਵਿਚਾਰ ਕਰਦਾ ਹੈ, ਮਨ ਮਜ਼ਬੂਤ ਹੋ ਗਿਆ, ਹੁਣ ਮਨ ਡੋਲਣਾ ਨਹੀਂ, ਹੁਣ ਕਦੇ ਘਬਰਾਏਗਾ ਨਹੀਂ, ਔਰ ਹਰ ਪਾਸੇ ਪਰਮਾਤਮਾ ਨੂੰ ਮਹਿਸੂਸ ਕਰੇ। ਹਰ ਜਗ੍ਹਾ ਹਰ ਥਾਂ, ਹਰ ਜਗ੍ਹਾ ਹੀ ਹੈ ਜੀ ਉਹ, ਘੱਟ ਘੱਟ ਮੈਂ ਹਰ ਜੂ ਵਸੇ, ਪਰਮਾਤਮਾ ਘਟਾਂ ਘਟਾਂ ਵਿੱਚ ਵਸੇ। ਪੜ੍ਹਦੇ ਹਾਂ ਨਾ ਆਪਾਂ, ਪੜ੍ਹ, ਘੱਟ ਘੱਟ ਮੈਂ ਹਰ ਜੂ ਵਸੇ,
ਘੱਟ ਘੱਟ ਮੈਂ ਹਰ ਜੂ ਵਸੇ, ਘੱਟ ਘੱਟ ਮੈਂ ਹਰ ਜੂ ਵਸੇ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇਹ ਭਜ ਮਨਾ, ਪਉ ਨਿਦ ਉਤਰੇ ਪਾਰ, ਪਉ ਨਿਦ ਉਤਰੇ ਪਾਰ।
ਇਹ ਹੈ ਮਨ ਫੀਲ ਕਰੇ, ਔਰ ਹਰ ਵੇਲੇ ਹਰ ਜਗ੍ਹਾ ਹਰ ਥਾਂ, ਇੱਥੇ ਬੜਾ ਸੌਖਾ, ਇੱਥੇ ਟਿਊਨ ਦਾ ਵੀ ਰਸ ਲੈਂਦਾ ਹੈ, ਵੋਇਸ ਟੋਨ ਦਾ ਵੀ ਰਸ ਲੈਂਦਾ, ਇਹ ਤੇ ਬੜਾ ਚੰਗਾ ਆਨੰਦ ਆ, ਪਰ ਬਾਹਰ ਜਾ ਕੇ ਭੁੱਲ ਜਾਂਦਾ। ਤੇ ਜਦੋਂ ਮਨ ਅੰਮ੍ਰਿਤ ਪੀਂਦਾ ਰਹਿੰਦਾ, ਗੁਰਬਾਣੀ ਦਾ ਗਿਆਨ ਛਕਦਾ ਛਕਦਾ ਛਕਦਾ, ਸੁਰਤ ਫਿਰ ਅੰਦਰੋਂ ਬੰਦਾ ਮਜ਼ਬੂਤ ਹੋ ਜਾਂਦਾ। ਤੇ ਜਦੋਂ ਮਨ ਮਜ਼ਬੂਤ ਹੋ ਜਾਂਦਾ ਫਿਰ ਡੋਲ ਨਹੀਂ ਸਕਦਾ। ਜਿਨ੍ਹਾਂ ਨੇ ਅੰਮ੍ਰਿਤ ਵੇਲਾ ਬਣਾਇਆ ਹੋਏਗਾ, ਜਿਨ੍ਹਾਂ ਨੇ ਗਿਆਨ ਅੰਮ੍ਰਿਤ ਛਕਿਆ ਹੋਏਗਾ, ਇਹਦਾ ਮਤਲਬ ਹੈ ਵੀ ਬੰਦਾ 20 ਸਾਲ ਤੋਂ ਅੰਮ੍ਰਿਤ ਵੇਲਾ ਸੰਭਾਲ ਰਿਹਾ, ਇਹਦਾ ਮਤਲਬ ਇਹਨੇ ਕਿੰਨਾ ਅੰਮ੍ਰਿਤ ਪੀਤਾ ਹੋਣਾ, ਤੇ ਫਿਰ ਇਹਦਾ ਮਨ ਤੇ ਬੜਾ ਮਜ਼ਬੂਤ ਚਾਹੀਦਾ ਸੀ। ਤੇ ਅੱਜ ਸਾਡਾ ਹਾਲ ਕੀ ਹੈ, ਜਿੱਦਣ ਕੋਈ ਘਰ ਵਿੱਚ ਮੌਤ ਹੋ ਜਾਂਦੀ ਹੈ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਵੀ ਉਦਾਂ ਹੀ ਰੋਂਦਾ, ਤੇ ਜਿਹੜਾ ਅੰਮ੍ਰਿਤ ਵੇਲੇ 20 ਸਾਲ ਤੋਂ ਉੱਠਦਾ ਉਹ ਵੀ ਉਦਾਂ ਹੀ ਰੋਂਦਾ, ਗੱਲ ਤੇ ਫਰਕ ਤੇ ਕੋਈ ਪਿਆ ਹੀ ਨਾ। ਗੱਲ ਹੈ ਮਨ ਨੂੰ ਮਜ਼ਬੂਤ ਕਰਨ ਦੀ, ਅੰਦਰੋਂ ਕਾਇਮ ਹੋਣ ਦੀ, ਚੜ੍ਹਦੀ ਕਲਾ ਵਿੱਚ ਰਹਿਣ ਦੀ, ਦ੍ਰਿੜਤਾ ਲਿਆਉਣ ਦੀ, ਪਰਪੱਕਤਾ ਲਿਆਉਣ ਦੀ। ਤੇ ਐਡੇ ਵੱਡੇ ਰੱਬ ਨਾਲ ਅਟੈਚ ਹੋਇਆ ਬੰਦਾ ਹਰ ਵੇਲੇ ਚੜ੍ਹਦੀ ਕਲਾ 'ਚ ਸੁਰਤ ਕਰਕੇ ਰੱਬ ਜੀ ਨਾਲ ਜੁੜਿਆ ਹੋਇਆ ਬਹੁਤ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਕਰਕੇ ਅੰਮ੍ਰਿਤ ਪੀਆ ਕਰੋ ਭਾਈ ਦਿਨ ਵਿੱਚ ਕਈ ਕਈ ਵਾਰੀ, ਚੰਗੀ ਗੱਲ ਹੈ ਜੇ ਪਉ ਫਟਾਲੇ ਉੱਠ ਸਕੋ ਬਹੁਤ ਚੰਗਾ ਹੈ, ਪਰ ਇਹ ਨਾ ਮੰਨਿਓ ਵੀ ਜੇ ਮੈਂ ਲੇਟ ਹੋ ਗਿਆ ਤੇ ਮੈਂ ਪਾਪੀ ਬਣ ਗਿਆ। ਫਲਾਣਾ ਬੰਦਾ ਤੇ ਉੱਠਦਾ ਉਹ ਤੇ ਬਹੁਤ ਚੰਗਾ ਹੈ, ਵੇਖਣਾ ਇਹ ਪੈਣਾ ਸਾਨੂੰ ਵੀ ਉਹਦੀ ਸੁਰਤ ਨੇ, ਉਹਦੇ ਮਨ ਨੇ ਕਿੰਨਾ ਕੁ ਅੰਮ੍ਰਿਤ ਪੀਤਾ ਹੈ। ਇਹ ਅਸਲ 'ਚ ਵੱਡੀ ਗੱਲ ਹੈ, ਕਿਉਂਕਿ ਆਹ ਚੀਜ਼ਾਂ ਦੀ ਜੇ ਵਿਚਾਰ ਤੁਸੀਂ ਨਾ ਕਰੋਗੇ, ਵੇਖੋ ਜਦੋਂ ਮੇਰੇ ਵਰਗਾ ਬੰਦਾ ਇੱਦਾਂ ਦੀ ਗੱਲ ਕਰਦਾ, ਇੱਥੇ ਡੈਫੀਨੇਸ਼ਨ ਇੱਦਾਂ ਦੇਣ ਵਾਸਤੇ ਕੋਸ਼ਿਸ਼ ਕਰਦੇ ਹਾਂ ਵੀ ਸਹੀ ਢੰਗ ਨਾਲ ਐਕਸਪਲੇਨ ਕਰ ਸਕੀਏ, ਇਹਦੇ ਨਾਲ ਰੌਲਾ ਬਹੁਤ ਪੈਂਦਾ ਵੀ ਇਹ ਅੰਮ੍ਰਿਤ ਵੇਲੇ ਦੇ ਵਿਰੁੱਧ ਬੋਲਦੇ ਆ। ਅਗਲੇ ਨੇ ਤਾਂ ਇੱਦਾਂ ਹੀ ਕਹਿਣਾ, ਪਰੰਪਰਾਵਾਂ ਤਾਂ ਇੱਦਾਂ ਹੀ ਬਣੀਆਂ ਨੇ, ਪਰ ਜਦੋਂ ਤੁਸੀਂ ਇੱਦਾਂ ਸਮਝਾਂਗੇ ਫਿਰ ਇੱਕ ਗੱਲ ਪੱਕੀ ਹੈ ਵੀ ਬੋਝ ਲੈ ਜਾਏਗਾ ਦਿਮਾਗ। ਮੈਂ ਬਹੁਤ ਬੰਦੇ ਏਅਰਪੋਰਟ 'ਤੇ ਮਿਲਦੇ ਹੈ, ਦਿੱਲੀ ਵਿੱਚ ਬਹੁਤ ਵੇਖਿਆ, ਜਿਹੜਾ ਵੀ ਨੌਜਵਾਨ ਮਿਲਦਾ ਹੈ ਅਤੇ ਉਹ ਜਦੋਂ ਵੀ ਮਿਲੇਗਾ, ਬਾਬਾ ਜੀ, ਭਾਈ ਸਾਹਿਬ ਜੀ, ਮੈਂ ਕਿਹਾ ਹਾਂਜੀ, ਅੰਮ੍ਰਿਤ ਵੇਲਾ ਬਣ ਜੇ ਬਸ। ਮੈਂ ਕਿਹਾ ਰੋਂਦਾ ਕਿਉਂ ਹੈ? ਕਹਿੰਦਾ ਏਅਰਪੋਰਟ 'ਤੇ ਕੰਮ ਕਰਦਾ ਕਰਾਂ ਕੀ, ਅੰਮ੍ਰਿਤ ਵੇਲੇ ਘਰ ਜਾਈਦਾ, 4 ਵਜੇ ਨੀਂਦ ਆ ਜਾਂਦੀ ਹੈ, ਸਟ੍ਰੈਸ ਵਿੱਚ ਚਲੇ ਜਾਂਦੇ ਆ। ਉਧਰੋਂ ਅਸੀਂ ਸਟੇਜ 'ਤੇ ਕਹਿ ਦਿੰਦੇ ਅੱਗੇ ਵੀ ਜਿਹੜਾ ਬੰਦਾ ਉੱਠਦਾ ਹੈ 12 ਤੋਂ 2, ਇੱਦਾਂ ਡੈਫੀਨੇਸ਼ਨ ਬਣਾਈ ਆ ਆਪ ਹੀ, ਉਹਨੇ ਸਮਝ ਲਓ ਹੀਰੇ ਦਾਨ ਕਰਤੇ, ਜਿਹੜਾ 2 ਤੋਂ 4 ਉੱਠਦਾ ਉਹਨੇ ਸਮਝ ਲਓ ਸੋਨਾ ਦਾਨ ਕਰਤਾ, ਜਿਹੜਾ 4 ਤੋਂ 6 ਉੱਠਦਾ ਉਹਨੇ ਚਾਂਦੀ ਦਾਨ ਕਰਤੀ, ਕਹਿੰਦੇ 6 ਤੋਂ ਬਾਅਦ ਕਹਿੰਦੇ ਬਸ ਫਿਰ ਤੇ ਲੋਹਿਆ ਹੀ ਰਹਿ ਜਾਂਦਾ। ਇੱਥੇ ਡਰਾਏ ਪਏ ਸਾਰੇ ਬੰਦੇ ਬੋਝ ਉਹ ਰੋਈ ਜਾਂਦੇ ਨੇ ਬੈਠੇ ਹਾਏ ਸਾਡੇ ਕੋਲ ਅੰਮ੍ਰਿਤ ਵੇਲਾ ਹਾਏ ਮੇਰਾ ਅੰਮ੍ਰਿਤ ਵੇਲਾ ਨਹੀਂ ਹੁੰਦਾ ਇੱਦਾਂ ਹੀ ਕਰੀ ਜਾਂਦੇ ਚੰਗੀ ਗੱਲ ਹੈ ਯਾਰ ਤੁਸੀਂ ਕਹੋ ਫਟਾਲੇ ਉੱਠੋ ਜਿਹੜੇ ਉੱਠਦੇ ਹੋ ਭਾਈ ਉਹ ਨਾ ਮਿਸ ਕਰਿਓ ਆਪਣੇ 6 ਘੰਟੇ 7 ਘੰਟੇ ਆਰਾਮ ਕਰਕੇ ਫੁੱਲ ਬਾਡੀ ਚਾਰਜ ਹੋਵੇ ਸਾਰੇ ਸੈੱਲ ਚਾਰਜ ਹੋਣੇ ਚਾਹੀਦੇ ਹਨ ਫਿਰ ਤੁਸੀਂ ਜੇ ਲੇਟ ਹੋ ਗਏ ਹੋਰ ਸੁਣੋ ਜਦੋਂ ਆਪਾਂ ਲੇਟ ਹੋ ਗਏ ਮੰਨ ਲਓ ਆਪਾਂ ਨੂੰ ਸੌਂਦਿਆਂ ਨੂੰ ਵੱਜ ਗਏ 6 ਸੌਂਦਿਆਂ ਨੂੰ ਵੱਜ ਗਏ 2 ਵੱਜ ਗਏ ਧਿਆਨ ਨਾਲ ਸੁਣਿਓ 2 ਵੱਜ ਗਏ ਸੌਣ ਵੇਲੇ ਤੇ 6 ਘੰਟੇ ਬਾਡੀ ਨੂੰ ਚਾਰਜ ਹੋਣ ਵਾਸਤੇ ਚਾਹੀਦੇ ਹਨ ਹੁਣ ਤੁਸੀਂ ਜਿਹੜਾ ਬਾਡੀ ਨੂੰ ਚਾਰਜ ਕਰਨਾ ਹੈ ਰੱਬ ਜੀ ਦੀ ਬਣਾਈ ਕੁਦਰਤ ਦੇ ਨਿਯਮਾਂ ਵਿੱਚ ਬਾਡੀ ਨੂੰ ਚਾਰਜ ਕਰਨਾ ਸੈੱਲ ਸੈੱਲ ਤੁਹਾਡਾ ਚਾਰਜ ਹੋਣਾ ਹੁਣ ਮੇਰਾ ਰੱਬ ਮੇਰਾ ਮਾਲਕ ਸੁਣੋ ਮਾਲਕ ਮੇਰਾ ਪਰਮਾਤਮਾ ਰੱਬ ਸਾਡਾ ਰੱਬ ਸਾਰਿਆਂ ਦਾ ਮਾਲਕ ਉਹਨੂੰ ਤੇਰੀ ਬਾਡੀ ਨੂੰ ਚਾਰਜ ਕਰ ਰਿਹਾ ਵੀ ਸੌ ਤੇਰਾ ਮੈਂ ਸੈੱਲ ਸੈੱਲ ਚਾਰਜ ਕਰਾਂ ਕੁਦਰਤ ਆਪਣੀ ਡਿਊਟੀ ਕਰ ਰਹੀ ਹੁੰਦੀ ਹੈ ਤੇ ਕੁਦਰਤ ਨੂੰ ਆਪਣੀ ਡਿਊਟੀ ਕਰਦੀ ਨੂੰ ਹਟਾ ਕੇ ਪਰੇ ਹਟ ਮੈਂ ਤੇ ਰੱਬ ਦਾ ਨਾਮ ਜਪਣਾ ਹੈ ਰੱਬ ਦੇ ਨਿਯਮਾਂ ਨੂੰ ਤੋੜ ਕੇ ਕਿਹੜੇ ਰੱਬ ਦਾ ਨਾਮ ਜਪਦਾ ਹੈ ਆਖੋ ਸਤਨਾਮ ਰੱਬ ਦੇ ਨਿਯਮ ਨੇ ਰੱਬ ਦੇ ਨਿਯਮ ਤੇ ਤੈਨੂੰ ਕਹਿੰਦੇ ਵੀ ਸੌ ਮੈਂ ਤੈਨੂੰ ਚਾਰਜ ਕਰਾਂ ਤੇਰਾ ਸਰੀਰ ਥੱਕਿਆ ਹੋਇਆ ਤੇਰੀ ਬਾਡੀ ਨੂੰ ਇੰਨੇ ਘੰਟੇ ਹੁਣ ਆਰਾਮ ਦੀ ਲੋੜ ਹੈ ਰੱਬ ਤੇ ਕਹਿ ਰਿਹਾ ਸੌ ਕੁਦਰਤ ਦਾ ਨਿਯਮ ਹੈ ਕੁਦਰਤ ਕਹਿੰਦੀ ਹੈ ਸੌ ਮੈਂ ਤੈਨੂੰ ਚਾਰਜ ਕਰਾਂ ਇਹ ਕਹਿੰਦਾ ਪਰੇ ਹਟ ਇਹ 3 ਵਜੇ ਉੱਠ ਗਿਆ ਕਹਿੰਦਾ ਮੈਂ ਤੇ ਵਾਹਿਗੁਰੂ 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 ਰੱਬ ਦੇ ਨਿਯਮ ਤੋੜ ਕੇ ਕਿਹੜੇ ਰੱਬ ਨੂੰ ਯਾਦ ਕਰਦਾ ਪਰਮਾਤਮਾ ਦੇ ਨਿਯਮ ਤੋੜ ਕੇ ਅਮਰੀਕਾ ਦੇ ਕਾਨੂੰਨ ਨੂੰ ਤੋੜ ਕੇ ਟ੍ਰੈਫਿਕ ਦੀਆਂ ਸਿਫਤਾਂ ਕਰਦਾ ਹੈ ਟਿਕਟਾਂ ਸਭ ਤੋਂ ਵੱਧ ਲੈਂਦਾ ਹੈ ਆਖੋ
ਸਤਨਾਮ
ਵੀ ਟਿਕਟਾਂ ਇੰਨੀਆਂ ਚੱਕੀ ਫਿਰਦਾ ਜੇਬ 'ਚ ਪਾਈ ਫਿਰਦਾ ਤੈਨੂੰ ਇੰਨੀਆਂ ਟਿਕਟਾਂ ਮਿਲਦੀਆਂ ਰੋਜ਼ ਤੇ ਕਿਹੜੀ ਟ੍ਰੈਫਿਕ ਨਿਯਮ ਦੀ ਸਿਫਤ ਕਰਦਾ ਟ੍ਰੈਫਿਕ ਬੜੀ ਵਧੀਆ ਅਮਰੀਕਾ 'ਚ ਰੂਲਸ ਬਹੁਤ ਵਧੀਆ ਨੇ ਸਾਰੇ ਰੂਲ ਤੇ ਤੋੜੀ ਫਿਰਦਾ ਰੂਲ ਤੋੜ ਕੇ ਕਾਹਦੀ ਸਿਫਤ ਕਰਦਾ ਰੱਬ ਜੀ ਦੇ ਨਿਯਮ ਤੋੜ ਕੇ ਰੱਬ ਦੀ ਕਿਹੜੀ ਸਿਫਤ ਕਰਦੇ ਹਾਂ ਅਸੀਂ ਇਸ ਕਰਕੇ ਅਸੀਂ ਉੱਥੇ ਘਰ 'ਚ ਵੀ ਗੱਲ ਕਰਦੇ ਸੀ ਰੱਬ ਜੀ ਦੇ ਨਿਯਮਾਂ ਦੇ ਵਿੱਚ ਰਹਿਣਾ ਹੀ ਰੱਬ ਦਾ ਸਿਮਰਨ ਹੈ ਵੇਖੋ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈਂ ਤੁਮ ਰੱਖਣਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨਹਾਰੇ ਹੁਣ ਇੱਕ ਗੱਲ ਦੱਸੋ ਸੋਚ ਕੇ ਦੱਸੋ ਪਿਆਰਿਓ ਵੀ ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਕਰਦਾ ਹੈ ਗੁਰਬਾਣੀ 'ਚ ਲਿਖਿਆ ਕਿਹੜਾ ਸਿਮਰਨ ਕਰਦਾ ਦੱਸੋ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਜ਼ਬਾਨ ਤੇ ਮਿਲੀ ਨਹੀਂ ਸੀ ਵਾਹਿਗੁਰੂ ਵਾਹਿਗੁਰੂ ਕਿਵੇਂ ਕਰਦਾ ਬਾਣੀ 'ਚ ਲਿਖਿਆ ਬੱਚਾ ਮਾਂ ਦੇ ਢਿੱਡ 'ਚ ਸਿਮਰਨ ਕਰਦਾ ਰੱਬ ਦਾ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਹੋਏਗਾ ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਹੋਏਗਾ ਮਾਂ ਦੇ ਢਿੱਡ 'ਚ ਬੱਚਾ ਸਿਮਰਨ ਕਿਵੇਂ ਕਰਦਾ ਗੁਰਬਾਣੀ 'ਚ ਲਿਖਿਆ ਇਹ ਸਿਮਰਨ ਕੀ ਹੈ ਪਿਆਰਿਓ ਮਾਂ ਦੇ ਢਿੱਡ ਵਿੱਚ ਸਿਮਰਨ ਦਾ ਮਤਲਬ ਹੈ ਕਿ ਰੱਬ ਦੇ ਨਿਯਮਾਂ ਨੂੰ ਫੋਲੋ ਕਰਦਾ ਹੈ ਇਹ ਕਹਿ ਲਓ ਵੀ ਰੱਬ ਦੇ ਨਿਯਮਾਂ ਤੋਂ ਮਾਂ ਦੇ ਢਿੱਡ 'ਚ ਬਾਹਰ ਜਾ ਹੀ ਨਹੀਂ ਸੀ ਸਕਦਾ ਰੱਬ ਨੇ ਜਿੱਥੇ ਰੱਖਿਆ ਸੀ ਉੱਥੇ ਹੀ ਸੀ ਕੀ ਕਰ ਸਕਦਾ ਸੀ ਮਾਂ ਦੇ ਢਿੱਡ 'ਚ ਬੱਚਾ ਰੱਬ ਦੇ ਨਿਯਮਾਂ ਨੂੰ ਫੋਲੋ ਕਰਦਾ ਸੀ ਮਰਜ ਕਹਿੰਦੇ ਨੇ ਉੱਥੇ ਸਿਮਰਨ ਕਰਦਾ ਸੀ ਤੇ ਜਦੋਂ ਆ ਗਿਆ ਬਾਹਰ ਸਾਰੇ ਨਿਯਮ ਤੋੜ ਤੇ ਮਤਲਬ ਸਿਮਰਨ ਭੁੱਲ ਗਿਆ ਸਿਮਰਨ ਦਾ ਕੀ ਅਰਥ ਹੈ ਜੀ ਯਾਦ ਚੇਤਾ ਚੇਤਾ ਕਰਨਾ ਪੰਜਾਬੀ 'ਚ ਕਹਾਂਗੇ ਸਿਮਰਨ ਨੂੰ ਚੇਤਾ ਹਿੰਦੀ 'ਚ ਕਹਾਂਗੇ ਯਾਦ ਸਿਮਰਨ ਯਾਦ ਚੇਤਾ ਇੱਕੋ ਹੀ ਗੱਲ ਹੈ ਤੇ ਮਾਂ ਦੇ ਢਿੱਡ ਵਿੱਚ ਨਿਯਮਾਂ ਨੂੰ ਫੋਲੋ ਕਰਦਾ ਸੀ ਉੱਥੇ ਸਿਮਰਨ ਹੈ ਬਾਹਰ ਆ ਕੇ ਨਿਯਮ ਭੁੱਲ ਗਿਆ ਸਿਮਰਨ ਛੱਡਤਾ ਜੇ ਅੱਜ ਰੱਬ ਜੀ ਦੇ ਨਿਯਮਾਂ ਨੂੰ ਫੋਲੋ ਕਰੇ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰੇ ਨੇਚਰ ਨੂੰ ਸਮਝੇ ਨੇਚਰ ਦੇ ਅਕੋਰਡਿੰਗ ਚੱਲੇ ਤੇ ਸਮਝ ਲਓ ਦੁਬਾਰਾ ਫਿਰ ਕੀ ਹੋ ਗਿਆ ਫਿਰ ਸਿਮਰਨ ਸ਼ੁਰੂ ਹੋ ਗਿਆ ਮਾਂ ਦੇ ਢਿੱਡ 'ਚ ਵੀ ਤੋੜਦਾ ਨਹੀਂ ਸੀ ਨਿਯਮ ਇੱਥੇ ਵੀ ਤਾਂ ਤੋੜੋ ਬਸ ਉਦੋਂ ਨਿਯਮਾਂ ਨੂੰ ਫੋਲੋ ਕਰੋ ਕਿਵੇਂ ਹੋਇਆ ਫਿਰ ਨਿਯਮਾਂ ਨੂੰ ਫੋਲੋ ਕਿਵੇਂ ਕਰੀਏ? ਇੱਦਾਂ ਨਾ ਵੇਖੋ, ਇੱਦਾਂ ਸਮਝ ਲਓ ਬਸ ਵੀ ਸਰੀਰ ਬੁੱਢਾ ਹੋ ਰਿਹਾ, ਜਿਹੜੀ ਚਿੰਤਾ ਹੈ ਉਹਨੂੰ ਛੱਡ ਦੇ, ਨਿਯਮਾਂ ਨੂੰ ਫੋਲੋ ਕਰੋ ਵੀ ਹਾਂ ਹੋਣਾ ਹੀ ਹੈ, ਇਹ ਕੁਦਰਤ ਹੈ। ਮੇਰਾ ਪਿਓ ਰਿਹਾ, ਮੇਰਾ ਦਾਦਾ ਰਿਹਾ ਇੱਥੇ, ਮੇਰੇ ਦਾਦੇ ਦਾ ਦਾਦਾ ਰਿਹਾ, ਬਾਬਾ ਫਰੀਦ ਸਾਹਿਬ ਦਾ ਫਰੀਦਾ ਕਿੱਥੇ ਤੈਨੇ,
ਫਰੀਦਾ ਕਿੱਥੇ ਤੈਨੇ ਮਾਪਿਆ।
ਹੁਣ ਆ ਵੇਖੋ, ਆ ਨਿਯਮ ਫੋਲੋ ਕਰਨ ਦੀ ਗੱਲ ਹੀ ਇਹਦੇ ਵਿੱਚ, ਕੁਦਰਤ ਦੇ ਕਾਨੂੰਨ ਨੂੰ ਫੋਲੋ ਕਰੋ। ਕਿੱਥੇ ਗਏ ਤੇਰੇ ਵੱਡੇ ਵਡੇਰੇ, ਤੇਰੇ ਦਾਦੇ ਪੜਦਾਦੇ ਕਿੱਥੇ ਚਲੇ ਗਏ? ਸਾਨੂੰ ਵੀ ਜਾਣਾ ਪੈਣਾ। ਆਹ ਹੈ ਨਿਯਮਾਂ ਨੂੰ ਸਮਝੋ, ਸਭ ਗਏ ਹੈ ਅਸੀਂ ਜਾਣਾ, ਇਹ ਕੁਦਰਤ ਹੈ। ਇਹੀ ਸਿਮਰਨ ਮਨ ਕਰਕੇ, ਮਨ ਕਰਕੇ, ਇਹਨੂੰ ਮਨ ਦਾ ਸਿਮਰਨ ਕਹਿੰਦੇ ਆ, ਸੁਰਤ ਦਾ ਇਹ ਕਰਨਾ।
ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ।
ਤੈਨੂੰ ਕਹਿੰਦੇ ਅਜੇ ਵੀ ਪਤਾ ਨਹੀਂ ਲੱਗਦਾ, ਤੇਰੇ ਕੋਲੋਂ ਹੀ ਤਾਂ ਚਲੇ ਗਏ ਸਾਰੇ ਤੇਰੇ ਮਾਪੇ, ਮਾਪੇ ਮਤਲਬ ਤੇਰੇ ਵੱਡੇ ਵਡੇਰੇ ਸਾਰੇ ਤੇ ਚਲੇ ਗਏ ਤੇਰੇ ਕੋਲੋਂ। ਜੇ ਮਾਂ ਪਿਓ ਜਿਉਂਦੇ ਹੈ ਤੇ ਦਾਦਾ ਦਾਦੀ ਕਿੱਥੇ ਨੇ ਬਈ? ਜੇ ਦਾਦਾ ਦਾਦੀ ਜਿਉਂਦੇ ਹੈ ਤੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਹੈ? ਇਸ ਕਰਕੇ ਪਰਮਾਤਮਾ ਦੇ ਨਿਯਮਾਂ ਦੇ ਵਿੱਚ ਆਓ, ਉਹਦੇ ਨਿਯਮਾਂ ਦੇ ਅਧੀਨ ਬੱਚੇ ਹੁੰਦੇ ਹੈ, ਨਿਯਮਾਂ ਦੇ ਅਧੀਨ ਕਈ ਵਾਰੀ ਨਹੀਂ ਵੀ ਹੁੰਦੇ, ਇਹ ਵੀ ਉਹਦਾ ਨਿਯਮ ਹੈ। ਬਸ ਨਿਯਮਾਂ ਨੂੰ ਫੋਲੋ ਕਰੋ, ਰੱਬ ਜੀ ਦੇ ਨਿਯਮ ਨਾ ਤੋੜੋ। ਤੇ ਇਸ ਪੁਆਇੰਟ ਦੇ ਉੱਤੇ ਮੈਂ ਫਿਰ ਕੱਲ੍ਹ ਵਾਲੀ ਗੱਲ ਕਹਿੰਦਾ, ਗੋਰੇ ਸਾਡੇ ਨਾਲੋਂ ਅੱਗੇ ਨੇ। ਇਸ ਪੁਆਇੰਟ ਦੇ ਉੱਤੇ ਜੇ ਚੈੱਕ ਕਰੋਗੇ ਨਾ, ਨੇਚਰ ਦਾ ਜਿਹੜਾ ਲੋਅ ਹੈ ਉਹਨੂੰ ਮੰਨਣ ਵਿੱਚ ਗੋਰੇ ਸਾਡੇ ਤੋਂ ਅੱਗੇ ਨੇ। ਜੇ ਬੱਚਾ ਸਾਡੇ ਨਾਲ ਹੋਵੇ ਤੇ ਚੀਕਾਂ ਮਾਰਦੇ ਆ, ਜੇ ਗੋਰਿਆਂ ਦਾ ਨਹੀਂ ਹੋਇਆ ਉਹ ਸਾਡੇ ਵਾਂਗੂ ਨਹੀਂ ਰੋਂਦੇ। ਇਹ ਤੇ ਤੁਹਾਡਾ ਐਕਸਪੀਰੀਅੰਸ ਹੋਏਗਾ, ਗੋਰਿਆਂ ਨੂੰ ਮਿਲ ਕੇ ਵੇਖੋ, ਜਿਹਦੇ ਬੱਚਾ ਨਹੀਂ ਹੁੰਦਾ ਸਾਡੇ ਵਾਲਿਆਂ ਵਾਂਗੂ ਨਹੀਂ ਰੋਂਦੇ। ਸਾਡੇ ਵਾਲੇ ਤਾਂ ਇਹਨਾਂ ਦੇਸ਼ਾਂ 'ਚ ਆ ਕੇ ਕਹਿ ਜਾਂਦੇ, ਹਾਏ ਮੁੰਡਾ ਨਹੀਂ ਹੋਇਆ, ਹਾਏ ਮੁੰਡਾ ਨਹੀਂ ਹੋਇਆ। ਤੇ ਬੀਬੀ ਨੂੰ ਪੁੱਛਦੇ, ਬੀਬੀ ਤੂੰ ਕੰਮ ਕਰਦੀ? ਹਾਂਜੀ। ਕਿੰਨੇ ਪੈਸੇ ਕਮਾਨੀ? ਮੈਂ 6,000 ਮਹੀਨਾ। ਤੇਰੇ ਘਰ ਵਾਲਾ ਕਹਿੰਦੇ 3,000। ਮੈਂ ਕਿਹਾ ਫਿਰ ਵੀ ਕਹੀ ਜੀ ਨਹੀਂ, ਹਾਏ ਮੁੰਡਾ ਨਹੀਂ ਹੋਇਆ। ਬੀਬੀਆਂ ਤੇ ਕਿੱਥੇ ਅੱਗੇ ਨੇ? ਇੱਥੇ ਆ ਕੇ ਵੀ ਅਸੀਂ ਇੱਦਾਂ ਸੋਚਦੇ, ਇਹਨਾਂ ਦੇਸ਼ਾਂ 'ਚ ਵੀ ਸਾਡੀ ਇੱਦਾਂ ਦੀ ਸੋਚ ਹੈ, ਜੇ ਇੱਥੇ ਕੁ ਖੜੇ ਹਾਂ ਅਸੀਂ। ਤਾਂ ਕਰਕੇ ਜਿਹੜੇ ਗੁਣ ਪੈਦਾ ਹੁੰਦੇ ਨੇ ਨਾ ਅੰਦਰ, ਇੱਕ ਹੋਰ, ਚਲੋ ਇਹ ਵੀ ਵਿਸ਼ਾ ਥੋੜ੍ਹਾ ਜਿਹਾ ਵਿਚਾਰ ਲਈ, ਇੱਕ ਮਿੰਟ ਲਈ ਚੰਗੀ ਤਰ੍ਹਾਂ ਧਿਆਨ ਦੇ ਕੇ ਸਮਝੋ, ਧਿਆਨ ਨਾਲ ਸਮਝੋ। ਸਰੀਰ ਤੋਂ ਸਰੀਰ ਦੇ ਸੰਬੰਧ ਨਾਲ, ਤਨ ਤੋਂ ਤਨ ਦੇ ਸੰਬੰਧ ਨਾਲ, ਔਰਤ ਤੇ ਮਰਦ ਦੇ ਸੰਬੰਧ ਨਾਲ, ਔਰਤ ਤੇ ਮਰਦ ਦੇ ਮੇਲ ਨਾਲ ਬੱਚੇ ਪੈਦਾ ਹੁੰਦੇ ਨੇ, ਤੇ ਆਤਮਾ ਤੇ ਪਰਮਾਤਮਾ ਦੇ ਮੇਲ ਨਾਲ ਸੁਰਤ ਵਿੱਚ ਬੱਚੇ ਪੈਦਾ ਹੁੰਦੇ ਨੇ। ਸੁਰਤ ਵਿੱਚ ਉਹ ਬੱਚੇ ਕਿਹੜੇ ਹੈ? ਉਹਨੇ ਗੁਣ ਪੈਦਾ ਹੁੰਦੇ ਹੈ। ਜਦੋਂ ਆਤਮਾ ਪਰਮਾਤਮਾ ਨਾਲ ਮਿਲਦੀ ਹੈ ਜੀ, ਅੰਦਰ ਆਤਮਾ ਤੇ ਪਰਮਾਤਮਾ ਦਾ ਜਦੋਂ ਮੇਲ ਹੁੰਦਾ ਹੈ ਨਾ, ਇੱਕਮਿੱਕ ਹੋ ਜਾਂਦੀ ਹੈ, ਫਿਰ ਗੁਣ ਆਉਂਦੇ ਆ। ਕਿਹੜੇ ਕਿਹੜੇ ਗੁਣ? ਸਤ, ਸੰਤੋਖ, ਦਇਆ, ਧਰਮ, ਧੀਰਜ, ਸ਼ਾਂਤੀ, ਸਹਿਜ, ਇਹ ਗੁਣ ਆਉਂਦੇ ਆ। ਇਹ ਬਾਹਰ ਨਹੀਂ ਆਉਂਦੇ, ਇਹ ਅੰਦਰ ਆਉਂਦੇ ਆ, ਇਹ ਜੰਮਦੇ ਹੈ ਆਤਮਾ ਤੇ ਪਰਮਾਤਮਾ ਦੀ ਇੱਕਮਿਕਤਾ ਨਾਲ, ਮੇਲ ਨਾਲ। ਹੁਣ ਫਿਰ ਸੁਣਿਓ ਵੀ ਜਦੋਂ ਅੰਦਰ ਇੰਨੇ ਗੁਣ ਪਏ ਹੋਣ, ਫਿਰ ਬੋਡੀ ਵਾਲੇ ਨਿਆਣੇ ਕਿਹੜਾ ਵੇਖੇ? ਆਖੋ
ਸਤਨਾਮ।
ਹੁਣ ਪ੍ਰੋਬਲਮ ਕੀ ਹੈ? ਬੇਬੇ ਨਾਨਕੀ ਨੇ ਭਲਾ ਕਿਉਂ ਨਹੀਂ ਕਿਹਾ ਵੀ ਮਹਾਰਾਜ ਮੈਨੂੰ ਬੱਚਾ ਚਾਹੀਦਾ? ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਜੀ ਦੀ ਕੀ ਲੱਗਦੀ ਹੈ? ਬੀਬੀ ਸੱਚੀ ਭੈਣ ਲੱਗਦੀ ਹੈ, ਪਰ ਭੈਣ ਨੇ ਗੁਰੂ ਨਾਨਕ ਜੀ ਤੋਂ ਮੰਗਿਆ ਵੀ ਮੈਨੂੰ ਪੁੱਤ ਦਿਓ, ਪਤਾ ਕਿਉਂ ਨਹੀਂ ਮੰਗਿਆ? ਉਹਨੂੰ ਉਹ ਦਿਸਦੇ ਨੇ ਨਿਆਣੇ ਜਿਹੜੇ ਅੰਦਰ ਹੁੰਦੇ, ਜੋ ਪਤੀ ਦੇ ਮਿਲਣ ਨਾਲ ਨਹੀਂ, ਜੀਵ ਰੂਪ ਇਸਤਰੀ ਦੀ ਇਸਤਰੀ ਦਾ ਜਦੋਂ ਪਰਮਾਤਮਾ ਨਾਲ ਮਿਲਣ ਹੁੰਦਾ ਉਹਦੇ ਤੋਂ ਪੈਦਾ ਹੁੰਦਾ। ਜੀਵ ਰੂਪ ਇਸਤਰੀਆਂ ਆਪਾਂ ਸਾਰੀਆਂ ਹੀ, ਭਾਵੇਂ ਕੋਈ ਔਰਤ ਭਾਵੇਂ ਕੋਈ ਮਰਦ ਹੈ, ਜੀਵ ਰੂਪ ਇਸਤਰੀ ਜਦੋਂ ਪਰਮਾਤਮਾ ਨਾਲ ਉਹਦਾ ਮੇਲ ਹੁੰਦਾ ਹੈ ਉਹਦੇ ਤੋਂ ਫਿਰ ਅੰਦਰ ਗੁਣ ਪੈਦਾ ਹੁੰਦੇ ਆ। ਤੇ ਜਿਹਨੂੰ ਇਹ ਖਜ਼ਾਨਾ ਦਿਸਦਾ ਹੋਵੇ, ਅੰਦਰਲਾ ਪਰਿਵਾਰ ਦਿਸਦਾ ਹੋਵੇ, ਉਹ ਫਿਰ ਬਾਹਰ ਨਹੀਂ ਵੇਖਦਾ। ਉਹ ਫਿਰ ਜਦੋਂ ਅੰਦਰ ਵਾਲੇ ਨੂੰ ਵੇਖਦਾ ਹੈ ਉਹ ਕਹਿੰਦਾ ਹੈ ਇਹ ਨਾ ਉਜੜੇ, ਇਹ ਨਾ ਲੁੱਟਿਆ ਜਾਏ, ਇਹ ਖਜ਼ਾਨਾ ਮੇਰਾ ਹੈ, ਇਹ ਮੇਰਾ ਹੈ। ਤੇਰਾ ਜੰਮਿਆ ਪੁੱਤ ਤੇ ਤੇਰੀ ਨੂੰਹ ਕਹਿੰਦੀ ਹੈ ਮੇਰਾ ਹੈ, ਤੂੰ ਪਰੇ ਚੱਲ। ਨੂੰਹ ਕਹਿੰਦੀ ਹੈ ਵੀ ਇਹ, ਧੀ ਕਹਿੰਦੀ ਹੈ, ਜਵਾਈ ਕਹਿੰਦਾ ਇਹ ਮੇਰੇ ਕੋਲ ਹੈ, ਬਸ ਤੂੰ ਕੀ ਲੱਗਦਾ, ਇਹ ਤੇ ਸਾਡਾ ਘਰ ਹੈ। ਜਿੱਦਣ ਬੇਟੇ ਦੇ ਘਰ ਚ ਮੂਵ ਹੋ ਜਾਂਦੇ ਹੋ, ਮਾਸਟਰ ਬੈਡਰੂਮ ਬੇਟੇ ਦਾ ਹੁੰਦਾ ਹੈ, ਤੂੰ ਚੱਲ ਦੂਜੇ ਚ, ਏਦਾਂ ਹੀ ਹੁੰਦਾ ਨਾ। ਤੇ ਜਿੱਦਣ ਆਪਾਂ ਖਰੀਦਿਆ ਸੀ ਉਦਣ ਬੇਬੇ ਬਾਪੂ ਦਾ ਦੂਜਾ ਸੀ, ਮਾਸਟਰ ਬੈਡਰੂਮ ਸਾਡਾ ਸੀ। ਜਿਹੜਾ ਖਰੀਦਦਾ ਫਿਰ ਉਹੀ ਉਸੇ ਦਾ ਹੀ ਹੁੰਦਾ, ਘਰਾਂ ਚ ਏਦਾਂ ਹੀ ਹੁੰਦਾ ਨਾ। ਜਿੱਦਣ ਬੱਚੇ ਦੇ ਘਰ ਚ ਆਓਗੇ ਉਹ ਕਹਿੰਦਾ ਚੱਲ। ਤੇਰਾ ਕੀ ਹੈ ਫਿਰ, ਨੂੰਹਾਂ ਨੂੰ ਜਵਾਈ, ਤੂੰ ਧੀਆਂ ਨੂੰ ਜਵਾਈ ਲੈ ਗਏ, ਪੁੱਤਾਂ ਨੂੰ ਨੂੰਹਾਂ ਨੇ ਲੈ ਜਾਣਾ, ਆਹ ਖਜ਼ਾਨਾ ਲਿਜਾ ਸਕਦਾ ਜਿਹੜਾ ਸੁਰਤ ਚ ਪੈਦਾ ਹੁੰਦਾ, ਜਿਹੜਾ ਜਿਹੜਾ ਦਇਆ ਆਉਣੀ ਹੈ, ਸੰਤੋਖ ਆਉਣਾ ਹੈ। ਤੇ ਆਪਾਂ ਹੈ ਨਾ ਜਿਹੜੇ, ਆਪਾਂ ਮੈਂ ਕਲੀਅਰ ਕਹਿ ਦੇਣਾ ਚਾਹੁੰਦਾ ਇਹ ਗੱਲ, ਐਵੇਂ ਹੀ ਚੌੜੇ ਹੋਏ ਫਿਰਦੇ ਹਾਂ, ਅੰਦਰ ਵਾਲਾ ਖਜ਼ਾਨਾ ਇਹਨਾਂ ਲੋਕਾਂ ਕੋਲ ਸਾਡੇ ਤੋਂ ਜ਼ਿਆਦਾ, ਬਾਹਰ ਵਾਲਾ ਸਾਡੇ ਕੋਲ ਜ਼ਿਆਦਾ। ਵੀ ਪੰਜਾਬੀਆਂ ਨੇ ਮਿਹਨਤ ਬੜੀ ਕੀਤੀ ਹੈ ਜੀ, ਬੱਲੇ ਬੱਲੇ ਇਹਨਾਂ ਨੇ ਜੀ ਆ ਕੇ ਕੰਮ ਬਹੁਤ ਕੀਤਾ, ਠੀਕ ਹੈ। ਇਹਨਾਂ ਦੇ ਪੰਜ ਪੰਜ ਘਰ ਨੇ ਜੀ, ਗੋਰਿਆਂ ਦਾ ਤੇ ਆਪਣਾ ਘਰ ਹੀ ਨਹੀਂ ਹੁੰਦਾ, ਇਹ ਤੇ ਕਿਰਾਏ ਤੇ ਰਹਿੰਦੇ ਨੇ ਜੀ। ਅੱਛਾ ਜੀ, ਇਹ ਵੀ ਠੀਕ ਹੈ। ਹੋਰ ਇਹ ਤੇ ਵਿਖਾਈ ਜਾਂਦਾ ਹੈ, ਆਹ ਘਰ ਵੇਖ ਲਓ, ਦੋ ਘਰ ਵੇਖ ਲਓ, ਸਟੋਰ ਵੇਖ ਲਓ, ਮੇਰੀਆਂ ਗੱਡੀਆਂ ਵੇਖ ਲਓ, ਮੇਰਾ ਪ੍ਰੋਫਿਟ ਵੇਖ ਲਓ, ਮੇਰੀ ਪ੍ਰੋਪਰਟੀ ਵੇਖ ਲਓ, ਅੰਦਰ ਵਾਲੀ ਪ੍ਰੋਪਰਟੀ ਕਿੱਥੇ ਹੈ, ਜਿਹੜੇ ਗੁਣ ਪੈਦਾ ਹੋਣੇ ਸੀ ਉਹ ਕਿੱਥੇ ਨੇ।
ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਣਾ, ਤਿਨ ਸੁਣੀ ਦੇ ਫਿਰੇ ਬਿਨ ਨਾਵੇ, ਓਏ ਖਪ ਖਪ ਮੂਏ ਕਰਾਂਝਾ।
ਸੁਣੋ, ਕਹਿੰਦੇ ਜਿਹਦੇ ਹਿਰਦੇ ਚ ਨਾਮ ਨਾ ਵਸੇ, ਇਹਦਾ ਸਿੱਧਾ ਅਰਥ ਤੇ ਇਹ ਹੈ ਵੀ ਉਹਦੀ ਮਾਂ ਬਾਂਹ ਜੀ ਰਹਿ ਜਾਂਦੀ ਜੇ ਜਿਹਦੇ ਹਿਰਦੇ ਚ ਨਾਮ ਨਹੀਂ, ਉਹਦੀ ਮਾਂ ਬਾਂਹ ਚ ਰਹਿ ਜਾਂਦੀ। ਕਹਿ ਲਓ ਵੀ ਮਾੜੇ ਬੰਦੇ ਦੀ ਮਾਂ ਬਾਂਹ ਜੀ ਰਹਿ ਜਾਂਦੀ, ਇਹਦਾ ਅਰਥ ਇਹ ਕਰਦੇ ਆ। ਹੁਣ ਜਿਹੜੀਆਂ ਮਾਵਾਂ ਵਿਚਾਰੀਆਂ ਦੇ ਬੱਚੇ ਨਲਾਇਕ ਨਿਕਲੇ ਆ, ਤੇ ਉਹ ਮਾਵਾਂ ਨੂੰ ਕਿਹਾ, ਮਾਵਾਂ ਨੂੰ ਜਾ ਰਿਹਾ ਕਹਿਣਾ ਤੇ ਉਹਨੂੰ ਚਾਹੀਦਾ ਜਿਹੜਾ ਗਲਤ ਹੋਵੇ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੋਚ ਕੇ ਦੱਸੋ, ਮਾਤਾ ਜੀ, ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਬੋਲੋ ਜੀ? ਬੀਬੀ ਭਾਨੀ। ਤੇ ਗੁਰੂ ਰਾਮਦਾਸ ਜੀ ਦੇ ਘਰੋਂ ਹੈ, ਗੁਰੂ ਅਮਰਦਾਸ ਜੀ ਦੀ ਕੀ ਲੱਗਦੀ ਸੀ ਬੋਲੋ ਪਿਆਰਿਓ? ਧੀ, ਗੁਰੂ ਅਮਰਦਾਸ ਜੀ ਦੀ ਧੀ, ਗੁਰੂ ਰਾਮਦਾਸ ਜੀ ਦੇ ਘਰੋਂ, ਗੁਰੂ ਅਰਜਨ ਦੇਵ ਜੀ ਦੀ ਮਾਂ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਦੀ ਜੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਾਦੀ ਜੀ। ਹੁਣ ਇਹੋ ਜੀ ਮਾਂ ਨੂੰ ਆਪਾਂ ਕੀ ਕਹਾਂਗੇ? ਧੰਨ ਧੰਨ, ਇੱਦਾਂ ਹੀ ਕਹਾਂਗੇ ਨਾ। ਅੱਛਾ, ਪਿਰਥੀ ਚੰਦ ਨੂੰ ਕਹਿੰਦੇ ਆ ਮੀਣਾ, ਤੇ ਪਿਰਥੀ ਚੰਦ ਦੀ ਮਾਂ ਕੌਣ ਹੈ ਫਿਰ? ਬੀਬੀ ਮਾਂ ਇੱਕੋ ਹੈ। ਕਿਤੇ ਉਸ ਮਾਂ ਨੂੰ ਸ਼ਾਬਾਸ਼ ਦੇਈ ਜਾਂਦੇ ਹੋ ਵੀ ਮਾਂ ਤੂੰ ਧੰਨ ਹੈ, ਤੂੰ ਗੁਰੂ ਅਰਜਨ ਦੇਵ ਜੀ ਵਰਗਾ ਪੁੱਤ ਜੰਮਿਆ। ਜਦੋਂ ਪਿਰਥੀ ਚੰਦ ਦੀ ਵਾਰੀ ਆਉਂਦੀ ਆ ਉਦੋਂ ਕਹਿੰਦੇ ਬਾਂਝ ਹੀ ਰਹਿ ਜਾਂਦੀ, ਹੱਦ ਹੋ ਗਈ, ਕਿੱਧਰ ਨੂੰ ਗਈ ਗੱਲ ਫਿਰ? ਨਾ ਜੀ ਨਾ ਬੋਡੀ ਨੂੰ ਜੰਮਣ ਵਾਲੀ ਮਾਂ ਨਾ ਚੰਗੀ ਹੈ ਤੇ ਨਾ ਮਾੜੀ ਹੈ, ਸਰੀਰ ਨੂੰ ਜੰਮਣ ਵਾਲੀ ਬਾਂਝ ਰਹਿ ਜਾਂਦੀ ਤੇਰੀ ਮੱਤ ਜਿਹੜੀ ਔਗਣ ਹੀ ਔਗਣ ਪੈਦਾ ਕਰਦੇ। ਜਦੋਂ ਮੱਤ ਦਾ ਮੈਂ ਆਤਮਾ ਸ਼ਬਦ ਵਰਤਿਆ, ਜਦੋਂ ਆਤਮਾ ਦਾ ਪਰਮਾਤਮਾ ਨਾਲ ਮਿਲਣ ਹੁੰਦਾ ਉਦੋਂ ਗੁਣ ਹੀ ਗੁਣ ਜੰਮਦੇ ਹੈ, ਜਦੋਂ ਆਤਮਾ ਦਾ ਸ਼ੈਤਾਨ ਨਾਲ ਮਿਲਣ ਹੁੰਦਾ ਫਿਰ ਔਗਣ ਜੰਮਦੇ, ਫਿਰ ਔਗਣ ਜੰਮਦੇ ਆ ਬੰਦੇ ਦੇ। ਜੇ ਤੇ ਵੇਖੋ ਜੀ ਨਾ ਪਰਮਾਤਮਾ ਨਾਲ ਕਨੈਕਸ਼ਨ ਹੋਇਆ, ਮਿਲਣ ਹੋਇਆ, ਫਿਰ ਤੇ ਸਾਡੀ ਮੱਤ ਵਿੱਚੋਂ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੇ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੁੰਦਾ ਫਿਰ ਤੇ ਪੈਦਾ ਹੋਣਗੇ ਗੁਣ, ਤੇ ਜੇ ਆਤਮਾ ਦਾ ਮਿਲਣ ਸ਼ੈਤਾਨ ਨਾਲ ਹੋ ਗਿਆ, ਭਗਵਾਨ ਨਾਲ ਨਹੀਂ ਸ਼ੈਤਾਨ ਨਾਲ, ਫਿਰ ਪੈਦਾ ਹੋਣਗੇ ਔਗਣ। ਤੇ ਬਾਂਝ ਰਹਿ ਜਾਂਦੀ ਤੇਰੀ ਇਹੋ ਜਿਹੀ ਮੱਤ ਜਿਹਦੇ ਵਿੱਚੋਂ ਭੈੜੀ ਸੋਚ, ਭਾਵ ਕਿ ਤੇਰੀ ਮੱਤ ਜਿਹਦੇ ਚੋਂ ਚੰਗੇ ਖਿਆਲ ਵੀ ਨਿਕਲਦੇ ਹੈ ਉਹ ਤੇ ਧੰਨ ਹੈ, ਪਰ ਜਿਹਦੇ ਚੋਂ ਮਾੜੇ ਖਿਆਲ ਨਿਕਲਦੇ ਹੈ ਉਹ ਮੱਤ ਮਾਰੀ ਹੋਈ ਜਾਂਦੀ, ਉਹ ਮੱਤ ਬਾਂਝ ਰਹਿੰਦੀ, ਉਹਦੇ ਵਿੱਚੋਂ ਤੇ ਕਿੰਨੇ ਔਗਣ ਬਾਹਰ ਆ ਰਹੇ ਹੈ। ਇਹ ਬਾਂਝ ਔਰਤ ਨੂੰ ਨਹੀਂ ਕਿਹਾ ਗਿਆ ਜੀ, ਕਿਸੇ ਨੂੰ, ਕਿਸੇ ਦਾ ਪੁੱਤਰ ਨਲਾਇਕ ਨਿਕਲ ਜਾਏ ਉਹ ਚੁਰ ਚੁਰ ਮਰ ਜਾਏ, ਇੱਥੇ ਮੇਰੇ ਵਰਗੇ ਬੰਦੇ ਢਾਡੀ, ਉਹ ਫਿਰ ਗੱਲਾਂ ਇੱਦਾਂ, ਇਹਦੂ ਤੇ ਤੂੰ ਬਾਂਝ ਹੀ ਰਹਿ ਜਾਂਦੀ, ਤੂੰ ਵਿਧਵਾ ਹੀ ਹੋ ਜਾਂਦੀ ਜੇ ਤੇਰ ਬੱਚਾ ਇੱਦਾਂ ਦਾ ਜੰਮਣਾ ਸੀ। ਲੈ ਦੱਸ ਉਹਦਾ ਬੀਬੀ ਦਾ ਕੀ ਕਸੂਰ ਹੈ? ਇੱਕ ਨਲਾਇਕ ਨਿਕਲਿਆ, ਇੱਕ ਲਾਇਕ ਨਿਕਲਿਆ। ਇੱਕ ਮਾਂ ਦੀ ਪੇਟ ਤੋਂ ਦੋ ਬੱਚੇ ਜਨਮ ਲੈਂਦੇ ਆ, ਬੋਡੀ ਨੂੰ ਕਿੱਥੋਂ ਲੈ ਆਏ ਵਿਚਾਲੇ, ਸਰੀਰ ਕਿੱਥੋਂ ਆ ਗਿਆ ਵਿਚਾਲੇ? ਸਰੀਰ ਤੇ ਬੀਬੀ ਭਾਨੀ ਦਾ ਹੀ ਹੈ, ਗੁਰੂ ਅਰਜਨ ਦੇਵ ਜੀ ਨੂੰ ਜਨਮ ਦਿੰਦੀ ਹੈ ਤੇ ਪਿਰਥੀ ਚੰਦ ਨੂੰ ਵੀ ਜਨਮ ਦਿੰਦੀ, ਪਿਓ ਪਿਤਾ ਗੁਰੂ ਰਾਮਦਾਸ ਜੀ ਵੀ ਹਨ ਤੇ ਗੁਰੂ ਪਿਰਥੀ ਚੰਦ ਦੇ ਪਿਤਾ ਵੀ ਗੁਰੂ ਰਾਮਦਾਸ, ਅਰਜਨ ਦੇਵ ਜੀ ਦੇ ਪਿਤਾ ਵੀ ਗੁਰੂ ਰਾਮਦਾਸ। ਇਸ ਕਰਕੇ ਆਹ ਨੁਕਤਾ ਜ਼ਰੂਰ ਪਕੜਿਓ, ਜਦੋਂ ਅਸੀਂ ਇਹ ਖਜ਼ਾਨਾ ਵੇਖਦੇ ਹਾਂ ਇਸ ਖਜ਼ਾਨੇ ਵਾਸਤੇ ਤੇ ਬਾਹਰਲਾ ਸਾਰਾ ਹੀ ਲੁੱਟਿਆ ਜਾਵਾਂਗਾ, ਇਹ ਖਜ਼ਾਨਾ ਨਾ ਕਿਤੇ ਜਾਵੇ। ਇਹਨੂੰ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਲਵਾ ਪੜੀਏ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ ਗੱਜਕੇ ਸਫਲ ਦਿਨਾਂ ਕੇ ਜਨ ਕੇ ਹਉ ਬਲ ਜਾਈ, ਕਿਸਾਨ ਕਾ ਕਰ ਕਮਰ ਟਲਾਵਾਂ, ਕਰ ਮੁਖ ਲਾਈ ਕਿਸਾਨ ਕਾ ਕਰ चरण तूड़ पाग थड़े हर संत तुम्हारे जिन कर तन हर नाम पाग थड़े हर संत तुम्हारे जिन कर तन गज के बोलो परवान गणी कोई है आए परवान गणी कोई है आए ਇਦਾਂ ਦੀ ਬਣ ਜਾਂਦੀ ਹੈ ਕਿ ਅੰਦਰਲੇ ਖਜ਼ਾਨੇ ਲਈ ਬਾਹਰਲਾ ਖਜ਼ਾਨਾ ਵਾਰਨਾ ਪੈ ਜਾਂਦਾ ਹੈ। ਅੰਦਰਲੇ ਖਜ਼ਾਨੇ ਲਈ ਅੰਦਰਲੇ ਧੀਆਂ ਪੁੱਤ ਜਿਹੜੇ ਆਤਮਾ ਪਰਮਾਤਮਾ ਨਾਲ ਕਨੈਕਸ਼ਨ ਹੋ ਕੇ ਬਣਦੇ ਹੈ, ਜਿਹੜੇ ਗੁਣ ਆਉਂਦੇ ਹੈ ਰੱਬ ਜੀ ਦੇ ਗੁਣ ਜਦੋਂ ਸਾਡੇ 'ਚ ਆਉਂਦੇ ਹੈ ਉਹਦੇ ਲਈ ਬਾਹਰਲੇ ਪੁੱਤ ਵਾਰਨੇ ਵੀ ਪੈ ਸਕਦੇ ਹੈ ਤੇ ਸਾਡੇ ਗੁਰੂ ਜੀ ਨੇ ਵਾਰ ਕੇ ਵਿਖਾਏ ਵੀ। ਮਹਾਰਾਜ ਤੁਸੀਂ ਲੁੱਟੇ ਗਏ, ਕਹਿੰਦੇ ਕੀ ਲੁੱਟ ਲਿਆ, ਤੁਹਾਡਾ ਰਿਹਾ ਕੱਖ ਨਹੀਂ। ਗੁਰੂ ਜੀ ਕਹਿੰਦੇ ਸਾਡਾ ਗਿਆ ਕੱਖ ਨਹੀਂ, ਕਿਉਂਕਿ ਵੇਖਣ ਵਾਲੇ ਬਾਹਰ ਵੇਖਦੇ ਆ, ਗੁਰੂ ਜੀ ਅੰਦਰ ਵੇਖਦੇ, ਵੇਖਣ ਵਾਲੇ ਤੇ ਬਾਹਰ ਵੇਖਦੇ ਵੀ ਬਾਹਰ ਕੁਛ ਨਹੀਂ ਰਿਹਾ। ਗੁਰੂ ਜੀ ਕਹਿੰਦੇ ਮੈਂ ਬਾਹਰ ਵਾਲੇ ਨੂੰ ਖਜ਼ਾਨਾ ਪਹਿਲੇ ਦਿਨ ਤੋਂ ਹੀ ਨਹੀਂ ਮੰਨਿਆ ਵੀ ਇਹ ਖਜ਼ਾਨਾ ਹੈ, ਬਾਹਰਲੇ ਨੂੰ ਤੇ ਮੈਂ ਕਦੇ ਮੈਂ ਨਹੀਂ ਬਹੁਤਾ। ਬੱਚੇ ਠੀਕ ਹੈ, ਜੰਮੇ ਹੈ, ਪਰਿਵਾਰ ਹੈ, ਸਾਂਭੇ ਹੈ, ਜ਼ਿੰਮੇਵਾਰੀਆਂ ਨਿਭਾਈਆਂ ਨੇ, ਪਰ ਅੰਦਰ ਵਾਲਾ ਨਾ ਜਿਹੜਾ ਉਹ ਖਜ਼ਾਨਾ ਸਾਡਾ ਆਪਣਾ। ਬੱਚਿਆਂ ਦੀਆਂ ਜ਼ਿੰਮੇਵਾਰੀਆਂ ਸਭ ਨੇ ਨਿਭਾਉਣੀਆਂ ਨੇ, ਪਰ ਉਹਦੇ ਵੱਲ ਵੇਖੀਦਾ ਹੁੰਦਾ ਹੈ ਵੀ ਕਿਤੇ ਅੰਦਰ ਵਾਲਾ ਨਾ ਹਿੱਲ ਜੇ ਮੇਰਾ। ਤੇ ਜਦੋਂ ਅੰਦਰ ਕੱਖ ਨਾ ਰਵੇ ਨਾ, ਫਿਰ ਬੰਦਾ ਖਾਲੀ ਹੋ ਜਾਂਦਾ, ਫਿਰ ਸੁੰਨੀ ਦੇ ਫਿਰੈ ਬਿਲਲਾ, ਫਿਰ ਸੁੰਨਾ ਸੁੰਨਾ ਲੱਗਦਾ। ਜੇ ਅੰਦਰ ਗੁਣ ਨਾ ਹੋਇਆ ਕੋਈ, ਫਿਰ ਨਹੀਂ ਜੀ ਲੱਗਣਾ, ਫਿਰ ਤੇ ਸਭ ਕੁਝ ਫਿੱਕਾ ਤੇ ਸੁੱਕਾ ਸੁੱਕਾ ਲੱਗਦਾ। ਸਾਰੀ ਦੁਨੀਆਂ ਨੂੰ ਵਿਰੁੱਧ ਹੋ ਜਾਣ ਦਿਓ, ਅੰਦਰਲਾ ਖਜ਼ਾਨਾ ਲੁੱਟਿਆ ਨਾ ਜਾਵੇ, ਸਾਰਿਆਂ ਨੂੰ ਉਲਟ ਹੋ ਜਾਣ, ਸਭ ਨੂੰ ਗਾਲਾਂ ਕੱਢ ਲੈਣਗੇ, ਸਾਰੇ ਛੱਡ ਕੇ ਚਲੇ ਜਾਣ, ਪਰ ਅੰਦਰਲਾ ਖਜ਼ਾਨਾ ਜੇ ਤੁਹਾਡਾ ਕੋਲ ਹੋਏਗਾ ਨਾ ਤੇ ਖੇੜਾ ਨਹੀਂ ਤੁਹਾਡਾ, ਫਿਰ ਸਾਡਾ ਤੁਹਾਡਾ ਖੇੜਾ ਕੋਈ ਖੋਹ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਤੇ ਪਏ ਵੀ ਖਿੜੇ ਖਿੜੇ ਹੈ, ਤੇ ਅਸੀਂ ਮਖਮਲੀ ਆਸਣ ਨੇ ਸਾਡੇ ਗੱਦੇ ਬੈੱਡ ਕਿਤੇ ਵੇਖੋ ਤੇ ਸਹੀ, ਘਰਾਂ 'ਚ ਜਾ ਕੇ ਕਮੀ ਥੋੜਾ ਕਿਸੇ ਚੀਜ਼ ਦੀ, ਪਰ ਅਸੀਂ ਅੰਦਰੋਂ ਸੁੱਕੇ ਪਏ, ਜੋ ਅੰਦਰ ਚਾਹੀਦਾ ਸੀ ਉਹ ਹੈ। ਗੁਰੂ ਜੀ ਕੰਡਿਆਂ ਤੇ ਪਏ ਕਿ ਵੀ ਬੜੇ ਮਸਤ ਖਿੜੇ ਖਿੜੇ। ਕਲਗੀਧਰ ਸੱਚੇ ਪਾਤਸ਼ਾਹ ਆਪਣੇ ਪੁੱਤਰ ਵਾਰ ਕੇ ਵੱਡੇ ਸਾਹਿਬਜ਼ਾਦੇ ਕੁਰਬਾਨ ਹੋ ਗਏ, ਸ਼ਹੀਦ ਹੋ ਗਏ। ਮਾਛੀਵਾੜ ਦੇ ਜੰਗਲ ਵਿੱਚ ਆ ਕੇ ਜਦੋਂ ਪਏ ਟਿੰਡ ਦਾ ਸਰਾਣਾ ਲਾ ਕੇ ਉੱਥੇ ਵੇਖੋ ਕਿੱਦਾਂ ਖੇੜੇ ਖੇੜੇ ਕਿੰਨੇ ਆਨੰਦ ਵਿੱਚ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਆਨੰਦ ਸਾਡੇ ਵਿੱਚ ਹੈ ਕਿਉਂਕਿ ਅਸੀਂ ਇਹ ਕਲਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣੀ ਸੀ। ਅਸੀਂ ਸੀ ਇੱਕ ਗੱਲ ਹੋਰ, ਇੱਕ ਗੱਲ ਇੱਕ ਮਿੰਟ ਲਈ ਰੋਕ ਕੇ ਸੁਣੋ, ਧਿਆਨ ਨਾਲ ਸੁਣਿਓ। ਆ ਨੁਕਤਾ, ਆਨੰਦ ਚ ਰਹਿਣਾ ਹੈ ਨਾ ਜਿਹੜਾ, ਇਹ ਵੀ ਇੱਕ ਕਲਾ ਹੈ, ਇਹ ਸਿੱਖਣਾ ਪੈਂਦਾ ਹੈ। ਖਿੜੇ ਖਿੜੇ ਰਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਜਦੋਂ ਇਹ ਮਸਤੀ ਚੜ੍ਹ ਜਾਂਦੀ ਹੈ ਨਾ, ਫਿਰ ਨਹੀਂ ਕੋਈ ਖੋ ਸਕਦਾ। ਵੇਖੋ ਪਿਆਰਿਓ, ਧਿਆਨ ਨਾਲ ਸੁਣਿਓ, ਜਿਹੜੇ ਬੰਦੇ ਨੇ ਆਵਾਜ਼ਾਂ ਵਜਾਉਣਾ ਸਿੱਖ ਲਿਆ, ਧਿਆਨ ਨਾਲ ਸਮਝਿਓ ਭਾਈ ਭੈਣ, ਸਮਝਿਓ, ਬਾਜਾ ਵਜਾਉਣਾ ਸਿੱਖ ਲਿਆ, ਇੰਡੀਆ ਵਿੱਚ ਵਜਾਉਂਦਾ ਹੈ, ਇੰਡੀਆ ਵਿੱਚ ਸੀ ਤੇ ਉੱਥੇ ਵੀ ਵਜਾ ਲਏਗਾ, ਭਲਾ ਅਮਰੀਕਾ ਜਾ ਕੇ ਭੁੱਲ ਜਾਏਗਾ ਕਿ ਇੱਥੇ ਵੀ ਵਜਾ ਸਕਦਾ, ਜੇ ਇੱਕ ਵਾਰੀ ਉਹਨੇ ਸਿੱਖ ਲਿਆ। ਅੱਛਾ, ਜੇ ਭਲਾ ਉਹਨੂੰ ਆਪਾਂ ਅਮਰੀਕਾ ਦੀ ਜੇਲ੍ਹ 'ਚ ਲੈ ਜਾਈਏ, ਫਿਰ ਭੁੱਲ ਜਾਏਗਾ ਕਿ ਸਿੱਖੇ ਯਾਦ ਰਹੇਗਾ, ਫਿਰ ਵੀ ਵਜਾ ਸਕਦਾ। ਜੇਲ੍ਹ 'ਚ ਉਹਨੂੰ ਕਹਿਣ ਵੀ ਵਜਾ, ਉੱਥੇ ਵੀ ਵਜਾ ਲੈਂਦਾ ਨਾ, ਜੇਲ੍ਹ 'ਚ ਥੋੜ੍ਹਾ ਭੁੱਲ ਜਾਏਗਾ। ਜੇ ਭਲਾ ਉਹਨੂੰ ਆਪਾਂ ਕੰਡਿਆਂ 'ਤੇ ਵਹਾ ਕੇ ਕਹੀਏ ਵੀ ਇੱਥੇ ਵਜਾ, ਭੁੱਲ ਜਾਏਗਾ ਭਲਾ, ਉੱਥੇ ਵੀ ਵਜਾ ਦੇ। ਜਿਹਨੂੰ ਬਾਂਸਰੀ ਵਜਾਉਣੀ ਆ ਗਈ, ਉਹ ਇੰਡੀਆ 'ਚ ਵੀ ਵਜਾ ਸਕਦਾ ਅਤੇ ਅਮਰੀਕਾ 'ਚ ਆ ਕੇ ਵੀ ਵਜਾ ਸਕਦਾ। ਅੱਛਾ ਪਿਆਰਿਓ, ਅਗਲੀ ਗੱਲ ਸੁਣੋ, ਜਿਹਨੂੰ ਮੱਥਾ ਮਾਰਿਆ ਵੀ ਬਾਂਸਰੀ ਸਿਖਾਓ ਜਾਂ ਬਾਜਾ ਸਿਖਾਓ, ਜ਼ੋਰ ਲਾ ਲਓ, ਇੰਡੀਆ 'ਚ ਰਹਿ ਕੇ ਨਹੀਂ ਸਿੱਖਿਆ, ਅਕਲ ਹੀ ਨਹੀਂ ਉਹਨੂੰ ਵਜਾਉਣ ਦੀ, ਉਹਨੂੰ ਬਥੇਰਾ ਮੱਥਾ ਮਾਰਿਆ ਉਹਦੇ ਦਿਮਾਗ 'ਚ ਹੀ, ਕਹਿੰਦਾ ਮੇਰੇ ਦਿਮਾਗ 'ਚ ਨਹੀਂ ਕੁਛ ਵੜਦਾ, ਉਹਦੇ ਇੰਡੀਆ 'ਚ ਰਹਿ ਕੇ ਨਹੀਂ ਸਿੱਖਿਆ, ਫਿਰ ਉਹਨੂੰ ਅਮਰੀਕਾ ਲੈ ਆਈਏ ਇੱਥੇ ਆ ਕੇ ਸਿੱਖ ਜਾਏਗਾ? ਨਹੀਂ। ਜਿਹਨੂੰ ਨਹੀਂ ਸਿੱਖਣਾ, ਜਿਹੜੇ ਬੰਦੇ ਨੇ ਜਿਹਨੂੰ ਅਕਲ ਨਹੀਂ ਆਉਣੀ, ਜਿਹਨੂੰ ਜਿਉਣ ਦਾ ਚੱਜ ਨਹੀਂ, ਨਾ ਉਹਨੂੰ ਇੰਡੀਆ 'ਚ ਸੀ ਅਤੇ ਨਾ ਉਹਨੂੰ ਅਮਰੀਕਾ 'ਚ, ਅਤੇ ਜਿਹਨੂੰ ਚੱਜ ਆ ਗਿਆ ਨਾ, ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਉਹ ਅਮਰੀਕਾ 'ਚ ਵੀ ਖੁਸ਼ ਹੈ, ਉਹਨੂੰ ਇੰਡੀਆ 'ਚ ਲੈ ਜਾਓ ਉਹ ਇੰਡੀਆ ਵਿੱਚ ਵੀ ਖੁਸ਼ ਹੈ, ਉਹ ਮਹਿਲ ਵਰਗੇ ਘਰ ਵਿੱਚ ਵੀ ਖੁਸ਼ ਹੈ ਅਤੇ ਕੱਚੇ ਕੋਠੇ ਵਿੱਚ ਵੀ ਖੁਸ਼ ਹੈ, ਅਤੇ ਜਦੋਂ ਉਹਨਾਂ ਨੂੰ ਕੰਡਿਆਂ 'ਤੇ ਪਾ ਦਿਓਗੇ ਉੱਥੇ ਵੀ ਉਹ ਖੁਸ਼ ਹੈ, ਕਿਉਂਕਿ ਖੁਸ਼ੀਆਂ ਬਾਹਰ ਨਹੀਂ, ਖੁਸ਼ੀਆਂ ਸਾਡੇ ਅੰਦਰ ਆ, ਅਸੀਂ ਅੰਦਰੋਂ ਕੱਢਣਾ ਹੈ ਸਾਰਾ ਕੁਛ। ਜਿਹਨੂੰ ਇਹ ਕਲਾ ਆਉਂਦੀ ਹੈ ਉਹ ਤਾਂ ਹਰ ਜਗ੍ਹਾ ਹੀ ਖੁਸ਼ ਰਹਿ ਸਕਦਾ ਹੈ, ਆਨੰਦ 'ਚ ਰਹਿਣਾ ਜਿਹਨੇ ਗੁਰਬਾਣੀ ਤੋਂ ਸਿੱਖ ਲਿਆ, ਅਤੇ ਪੜ੍ਹਦੇ ਆਪਾਂ ਸਾਰੀ ਕਹੀ ਜਾਂਦੇ ਹਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ
ਮੈਂ ਪਾਇਆ,
ਅਸੀਂ ਸਿੱਖ ਲਿਆ, ਸਾਨੂੰ ਜਾਚ ਆ ਗਈ, ਗੁਰਬਾਣੀ ਆਨੰਦ 'ਚ ਰਹਿਣ ਦੀ ਕਲਾ ਸਿਖਾਉਂਦੀ ਹੈ। ਜਿਵੇਂ ਇੱਥੋਂ ਦੀ ਐਜੂਕੇਸ਼ਨ ਹੈ ਤੁਹਾਡੀ, ਲਾਈਨਾਂ 'ਚ ਲੱਗਣ ਦੀ ਕਲਾ ਹੈ। ਅਸੀਂ ਪਰਸੋਂ ਜਦੋਂ ਜਹਾਜ਼ 'ਚ ਉਤਰੇ ਨਾ, ਕੱਲ੍ਹ ਸਵੇਰੇ, ਅਤੇ ਮੈਂ ਗੱਲ, ਸਾਡੀ ਸਭ ਤੋਂ ਪਿੱਛੇ ਸੀ ਸੀਟ ਬਿਲਕੁਲ ਐਂਡ 'ਚ, ਅਤੇ ਮੈਂ ਇਹ ਵੇਖ ਰਿਹਾ ਸੀ ਵੀ ਲੋਕ ਨਾ ਆਰਾਮ ਨਾਲ ਜਦੋਂ ਖੜ ਗਏ ਅਸੀਂ, ਅਤੇ ਉਹਨਾਂ ਨੇ ਕਿਹਾ ਬੈਲਟਾਂ ਖੋਲੀਆਂ, ਅੱਗੇ ਵਾਲੇ ਇੱਕ 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 ਕਰਕੇ ਉੱਠੀ ਜਾਣ, ਸਮਾਨ ਕੱਢੀ ਜਾਣ, ਜਾਈ ਜਾਣ, ਫਿਰ ਦੂਜੇ ਉੱਠ ਪੈਣ ਸਮਾਨ ਕੱਢਣ। ਮੈਂ ਸੋਚਾਂ ਵੀ ਇੰਡੀਆ ਵੀ ਤਾਂ ਫਲਾਈਟਾਂ ਲਈਦੀਆਂ ਹੀ ਅਸੀਂ, ਅਤੇ ਜਿਹੜਾ ਐਂਡ ਵਾਲਾ ਹੁੰਦਾ ਹੈ ਧੱਕੇ ਧੁੱਕੇ ਮਾਰ ਕੇ ਸਭ ਤੋਂ ਅੱਗੇ ਖੜ ਜਾਂਦਾ ਜਾਣ। ਮੈਂ ਉੱਥੇ ਸੋਚਦਾ ਸੀ, ਮੈਂ ਫਿਰ ਗੱਲ ਕਰਦਾ ਸੀ ਵੀ ਇਹ ਕਿਵੇਂ, ਕਹਿੰਦੇ ਇਹਨਾਂ ਨੂੰ ਸਿਖਾਇਆ ਹੀ ਇਹ ਤਾਂ ਗਿਆ ਵੀ ਲਾਈਨ 'ਚ ਲੱਗੇ, ਜੇ ਇਹਨਾਂ ਨੇ ਲਾਈਨ ਵੇਖ ਲੈਣੀ ਤਾਂ ਲੱਗ ਜਾਣਾ ਲਾਈਨ 'ਚ, ਇਹ ਸਿਖਾਇਆ ਗਿਆ ਇਹਨਾਂ ਨੂੰ। ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਸਿਖਾਉਂਦੇ ਆ ਭਲਾ, ਆਨੰਦ 'ਚ ਰਹਿਣਾ, ਖਿੜੇ ਰਹਿਣਾ, ਹਰ ਸਿਚੁਏਸ਼ਨ ਵਿੱਚ ਚੜ੍ਹਦੀ ਕਲਾ 'ਚ ਰਹਿਣਾ, ਇਹ ਅਸੀਂ ਸਿਖਾਉਣਾ ਸੀ, ਇਹਨਾਂ ਨੇ ਸਿਖਾ ਦੇਣਾ ਸੀ, ਫਿਰ ਆਪਾਂ ਇੰਡੀਆ 'ਚ ਵੀ ਰਹਿ ਜਾਂਦੇ ਜੇ ਨਾ ਵੀ ਅਮਰੀਕਾ ਆਉਣਾ ਬਣਦਾ, ਤਾਂ ਵੀ ਬਸ ਆਨੰਦ 'ਚ, ਅਤੇ ਅਮਰੀਕਾ 'ਚ ਆ ਗਏ ਇੱਥੇ ਵੀ ਆਨੰਦ 'ਚ, ਅਤੇ ਸਾਡਾ ਪਤਾ ਕੀ ਹਾਲ ਹੈ, ਉੱਥੇ ਵੀ ਬੁਰਾ ਹੀ ਹਾਲ ਸੀ ਅਤੇ ਇੱਥੇ ਵੀ ਬੁਰਾ ਹੀ ਹਾਲ ਹੈ, ਉੱਥੇ ਵੀ ਰੋਂਦੇ ਦੇ ਰੋਂਦੇ, ਕਈ ਕਈਆਂ ਬੰਦਿਆਂ ਨੇ ਵੇਲੇ ਉੱਥੇ ਵੀ ਹਾਏ ਅਮਰੀਕਾ ਚੱਲ ਜਾਈਏ ਕੋਈ ਵੀਜ਼ਾ ਵੂਜ਼ਾ ਲੱਗ ਜਾਏ, ਉੱਥੇ ਵੀ ਰੋਂਦਾ ਹੀ ਹੁੰਦਾ ਸੀ, ਹੁਣ ਇੱਥੇ ਆ ਗਿਆ, ਹੁਣ ਘਰ ਵਾਲੀ ਬੜਾ ਤੰਗ ਕਰਦੀ, ਕਹਿੰਦੀ ਤੈਨੂੰ ਮੈਂ ਲੈ ਕੇ ਆਈ ਹਾਂ, ਬਹੁਤ ਦੁਖੀ ਹਾਂ ਮੈਂ। ਮੈਂ ਕਿਹਾ ਹੁਣ ਤੂੰ ਫਿਰ ਇੱਥੇ ਵੀ ਤੰਗ, ਉੱਥੇ ਵੀ ਤੰਗ ਹੀ ਸੀ ਇੱਥੇ ਵੀ ਤੰਗ, ਕਿਉਂਕਿ ਸਮਝ ਨਹੀਂ ਆਈ। ਅਤੇ ਜਿਹਨਾਂ ਦਾ ਗੁਰੂ ਬਹਿ ਤੇ ਕਹਿੰਦਾ ਪਿਆਰਿਓ, ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਵੇ ਉਹਨਾਂ ਦਾ ਖੇੜਾ ਕੋਈ ਨਹੀਂ ਖੋ ਸਕਦਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਖਿੜਾਓ ਆਨੰਦ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਜਿਹੜਾ ਬੰਦਾ ਗੁਰਬਾਣੀ ਨੂੰ ਸਮਝਦਾ ਹੈ ਤੇ ਉਹ ਖਿੜਿਆ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ? ਗੁਰ ਸਮਝਣਾ ਵੀ ਇੱਕ ਹੋਰ ਅਗਲਾ ਪੁਆਇੰਟ ਹੈ, ਸਮਝ ਕੇ ਵੀ ਗੱਲ ਨਹੀਂ ਬਣਦੀ। ਇੱਥੇ ਸਮਝਦਾਰ ਬੜੇ ਆ ਗਿਆਨੀ, ਉਹ ਲੋਕਾਂ ਨੂੰ ਸੁਣਾਉਣ ਵਾਸਤੇ ਸਮਝੇ ਹੈ, ਪਰ ਜੇ ਅਸੀਂ ਸੱਚਮੁੱਚ ਆਪਣੇ ਮਨ ਨੂੰ ਪੜ੍ਹਿਆ ਹੁੰਦਾ, ਮਨ ਦੀ ਪੱਤਰੀ ਵਾਚੀ ਹੁੰਦੀ ਤੇ ਖਿੜੇ ਖਿੜੇ ਰਹਿਣਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਤਾਂ ਕਰਕੇ ਭਾਈ ਸਤਿਗੁਰ ਜੀ ਤੋਂ ਆਨੰਦ 'ਚ ਰਹਿਣ ਦੀ ਕਲਾ ਸਿੱਖੀਏ। ਆਨੰਦ ਭਇਆ ਮੇਰੀ ਮਾਇਆ, ਫਿਰ ਕੰਡਿਆਂ 'ਤੇ ਵੀ ਪਏ
ਧੰਨ ਦਸ਼ਮੇਸ਼ ਪਿਤਾ।
ਆਹ ਧੰਤਾ ਲਿਆਓ ਆਪਣੇ। ਵੇਖੋ ਕੱਲ੍ਹ ਨਾ ਇੱਕ ਮੈਂ ਕਿਸੇ ਵੀਰ ਦੀ ਪੋਸਟ ਪੜ੍ਹੀ, ਬੜੀ ਕਮਾਲ ਦੀ ਗੱਲ ਉਹਨੇ ਲਿਖੀ, ਸੁਣਿਓ ਆ ਧਿਆਨ ਨਾਲ ਗੱਲ, ਦੇਖਿਓ। ਜੀਸਸ ਪੈਦਾ ਹੋਏ, ਕਹਿੰਦੇ ਪਿਤਾ ਕੌਣ ਸੀ? ਕਹਿੰਦੇ ਇਹਨਾਂ ਦਾ ਪਰਮਾਤਮਾ। ਮੈਰੀ ਕ੍ਰਿਸਮਸ ਕਹਿੰਦੇ ਮੈਰੀ ਮਾਂ, ਉਹਨਾਂ ਤੋਂ ਜਨਮ ਹੋਇਆ ਬਿਨਾਂ ਪਿਓ ਤੋਂ। ਵੇਖੋ ਨਾ ਕਈ ਗੱਲਾਂ ਇੰਪੋਸੀਬਲ ਲੱਗਦੀਆਂ ਨੇ, ਲੌਜਿਕ ਨਹੀਂ ਹੋਣਾ, ਪਰ ਮੰਨੀ ਗਈ ਗੱਲ, ਚਲੋ ਮੰਨਣ ਵਾਲੇ ਮੰਨਣ, ਆਪਾਂ ਨੂੰ ਕੋਈ ਇਤਰਾਜ਼ ਨਹੀਂ। ਇਸੇ ਤਰ੍ਹਾਂ ਮੁਹੰਮਦ ਸਾਹਿਬ ਰੱਬ ਬਣਾ ਕੇ ਪੇਸ਼ ਕੀਤਾ ਸਾਰਿਆਂ ਨੇ, ਇਹ ਵੀ ਰੱਬ ਹੈ, ਇਹ ਵੀ ਰੱਬ ਹੈ, ਇਹ ਵੀ ਰੱਬ ਹੈ। ਉਹਦਾ ਕਾਰਨ ਇਹ ਹੋਇਆ, ਵਿਅਕਤੀ ਤੋਂ ਬਾਹਰ ਨਿਕਲ ਕੇ ਕਿੱਥੇ ਚਲੇ ਗਏ? ਸ਼ਕਤੀ ਵੱਲ। ਤੇ ਦੁਬਾਰਾ ਜੀਸਸ ਪੈਦਾ ਨਹੀਂ ਹੋਇਆ, ਦੁਬਾਰਾ ਮੁਹੰਮਦ ਪੈਦਾ ਨਹੀਂ ਹੋਇਆ। ਸਾਡੇ ਗੁਰੂ ਸਾਹਿਬ ਨੇ ਸ਼ਕਤੀ ਜਿਹੜੀ ਹੈ ਸੁਰਤ ਵਿੱਚ ਆਉਂਦੀ ਹੈ, ਉਹ ਤਾਕਤ ਸੁਰਤ ਵਿੱਚ ਆਉਂਦੀ ਹੈ, ਔਰ ਸ਼ਕਤੀ ਸੁਰਤ ਵਿੱਚ ਆਈ, ਮਾਇੰਡ ਇੰਨੇ ਡਿਵੈਲਪ ਹੋਏ, ਵਿਅਕਤੀ ਬਣ ਕੇ ਵਿਖਾਇਆ ਗੁਰੂ ਨਾਨਕ ਨੇ। ਜੀਸਸ ਦੁਆਰਾ ਨਹੀਂ ਜੰਮਿਆ, ਪਰ ਨਾਨਕ ਤੇ 250 ਸਾਲ ਜੰਮਦੇ ਰਹੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਜੰਮਦੇ ਰਹੇ ਨਾਨਕ, ਬਾਰ ਬਾਰ ਜੰਮਦੇ ਰਹੇ। ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਘੱਟ ਸੀ ਕਿਤੇ, ਫਿਰ ਆਏ ਗੁਰੂ ਅਮਰਦਾਸ, ਆਏ ਗੁਰੂ ਰਾਮਦਾਸ। ਜੇ ਗੁਰੂ ਅਰਜਨ ਦੇਵ ਜੀ ਵਿਅਕਤੀ ਬਣ ਕੇ ਨਾ, ਸ਼ਕਤੀ ਦੀ ਗੱਲ ਛੱਡ ਦਿਓ, ਕਰਾਮਾਤਾਂ ਵੀ ਇੱਦਾਂ ਛੂਹ ਕਰਕੇ ਸ਼ਕਤੀ ਆ ਗਈ, ਐਂ ਹੋ ਗਿਆ, ਤਵੀ ਠੰਡੀ ਹੋ ਗਈ, ਇੱਦਾਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਉਬਲਦੀ ਦੇਗ ਵਿੱਚ ਉਬਾਲੇ, ਜਰਾ ਕੁ ਰਿਸਪੋਂਸ ਦੇ ਦਿਓ, ਉਬਲਦੀ ਦੇਗ 'ਚ ਉਬਾਲੇ ਖਾਧੇ, ਪਰ ਭਾਈ ਦਿਆਲਾ ਜੀ ਨੇ ਵੀ ਉਬਲਦੀ ਦੇਗ ਵਿੱਚ ਉਬਾਲੇ। ਤਕਲੀਫਾਂ ਗੁਰੂ ਜੀ ਨੇ ਝੱਲੀਆਂ, ਸਿੱਖਾਂ ਨੇ ਵੀ ਝੱਲੀਆਂ। ਇਹ ਕੀ ਹੈ? ਜਦੋਂ ਉਹ ਸ਼ਕਤੀ ਸੁਰਤ ਵਿੱਚ ਆਉਂਦੀ ਹੈ, ਪਰਮਾਤਮਾ ਨਾਲ ਕਨੈਕਟ ਹੋ ਕੇ ਵਿਅਕਤੀ ਬਣ ਕੇ ਵਿਅਕਤੀ ਦੇ ਰੂਪ ਵਿੱਚ ਉਹ ਸ਼ਕਤੀ ਜਦੋਂ ਕੰਮ ਕਰਦੀ ਹੈ, ਫਿਰ ਵੇਖੋ ਕਿੱਥੇ ਤੱਕ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਸਾਡੀ ਸੁਰਤ ਵਿੱਚ ਵੀ ਆਉਣਾ ਹੈ। ਪਰਮਾਤਮਾ ਇੱਕ ਸ਼ਕਤੀ ਹੈ, ਮਾਲਕ ਇੱਕ ਸ਼ਕਤੀ ਹੈ, ਤੇ ਉਹਦਾ ਕਨੈਕਸ਼ਨ ਸਾਡੇ ਨਾਲ ਵੀ ਹੈ। ਤੇ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਾਂਗੇ ਤੇ ਆਹ ਜਿਹੜੀ ਪਾਵਰ ਹੈ ਇਹ ਸਾਡੇ 'ਚ ਵੀ ਆਉਣੀ ਹੈ, ਅਸੀਂ ਵੀ ਵੱਡੇ ਵੱਡੀਆਂ ਤਕਲੀਫਾਂ ਵਿੱਚ ਚੜ੍ਹਦੀ ਕਲਾ 'ਚ ਰਵਾਂਗੇ, ਵੱਡੀਆਂ ਵੱਡੀਆਂ ਮੁਸੀਬਤਾਂ ਵਿੱਚ ਚੜ੍ਹਦੀ ਕਲਾ 'ਚ ਰਵਾਂਗੇ, ਫਿਰ ਅਸੀਂ ਵੀ ਕਵਾਂਗੇ ਕੰਡਿਆਂ ਦੀ ਸੇਜ 'ਤੇ ਪੈ ਕੇ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛਿਆ ਨਾ ਦਇਆ ਸਿੰਘ ਨੇ, ਕਹਿੰਦਾ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਪਤਾਈ ਤੈਨੂੰ? ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾਂ ਪਿੰਡੇ 'ਤੇ ਕੋਈ ਝਰੀਤ ਆ ਜਾਏ, ਖਰਬੀ ਉਂਗਲ ਨਾ ਕਿਸੇ ਸੁਹਾਈ ਤੈਨੂੰ। ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਰ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਬਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਂ ਹਰ ਜਗ੍ਹਾ ਹਰ ਥਾਂ ਹਰ ਸਮੇਂ ਆਨੰਦ 'ਚ ਰਹਿਣ ਦੀ ਕਲਾ ਸਿੱਖ ਲਈ ਮੈਂ ਆਨੰਦ 'ਚ ਹੀ ਰਹਿਣਾ ਮੈਂ ਖਿੜਿਆ ਹੀ ਰਹਿਣਾ ਮੈਨੂੰ ਮਹਿਲ 'ਚ ਪਾ ਦਿਓ ਮੈਂ ਤਾਂ ਵੀ ਬੰਸਰੀ ਵਜਾ ਲੈਣੀ ਹੈ ਮੈਨੂੰ ਜੇਲ੍ਹ 'ਚ ਪਾ ਦਿਓ ਮੈਂ ਉੱਥੇ ਵੀ ਬੰਸਰੀ ਵਜਾ ਲੈਣੀ ਜਿਹਨੂੰ ਜਾਚ ਆ ਗਈ ਮੈਨੂੰ ਆਉਂਦਾ ਹੈ ਖੇੜੇ 'ਚ ਰਹਿਣਾ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਹੈ ਕੰਨਿਆਂ ਦੀ ਸੇਜ 'ਤੇ ਪੈ ਕੇ ਵੀ ਗੁਰੂ ਜੀ ਖਿੜੇ
ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ ਸਾਥੀਆਂ ਦਾ ਸਾਥ ਨਹੀਂ ਪੁੱਤ ਜੁਦਈਏ ਪਤਾ ਨਹੀਂ ਉਹ ਰੋੜਾ ਉੱਤੇ ਨੀਂਦ ਕਿਵੇਂ ਆਈ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਪਤਾ ਨਹੀਂ ਉਹ ਰੋੜਾ ਉੱਤੇ ਨੀਂਦ ਕਿਵੇਂ ਆਈ ਉਹ ਦੁਨੀਆ ਦਾ ਸ਼ਾਹੀ ਸ਼ਨ ਸ਼ਾਹ ਅੱਜ ਫਿਰ ਘਰ ਬਾਰ ਲੁੱਟਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਨਾਲ ਪਾਈਆਂ ਦਾ ਤੇ ਗੂੜੀਆਂ ਪਰੀਤਾ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ
ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ
ਦੁੱਖਾਂ ਨਾਲ ਪਾਈਆਂ ਦਾ ਤੇ ਗੂੜੀਆਂ ਪਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ ਉਹ ਜ਼ਖਮਾਂ ਚੋਂ ਖੂਨ ਸਿਮਦਾ ਜ਼ਖਮਾਂ ਚੋਂ ਖੂਨ ਸਿਮਦਾ ਪਿਆ ਜ਼ਿੰਦਗੀ ਦੇ ਦਰਦ ਭੁਲਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਨਾ ਲਿਹਾਜ ਕਰੇ ਸਰਦੀ ਦੀ ਰੁੱਤ ਵੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਜਰਾ ਨਾ ਲਿਹਾਜ ਕਰੇ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਨੀ ਠੰਡੀ ਹਵਾਏ ਠਹਿਰ ਜਾ ਨੀ ਠੰਡੀ ਹਵਾਏ ਠਹਿਰ ਜਾ ਸਤਿਗੁਰਾਂ ਨੂੰ ਜਗਾ ਕੇ ਧਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋਲਾ ਸ਼ਹੀਦ ਕਰਾ ਧਨ ਦਸ਼ਮੇਸ਼ ਪਿਤਾ
ਇੱਥੋਂ ਕੁਰਬਾਨ ਹੋਣ ਦਾ ਜਜ਼ਬਾ ਭਰਿਆ ਜਾਂਦਾ ਉਸ ਗੁਰੂ ਜੀ ਵਾਸਤੇ ਜੇ ਸਿੱਖ ਉੱਜੜਨ ਲਈ ਤਿਆਰ ਹੋ ਜਾਂਦੇ ਸੀ ਨਾ ਇਸ ਕਰਕੇ ਤਿਆਰ ਹੁੰਦੇ ਸੀ ਕਿ ਆਗੂ ਆਪ ਉੱਜੜਨ ਲਈ ਤਿਆਰ ਸੀ ਅੱਜ ਹਰ ਕੋਈ ਬੰਦਾ ਕਹਿੰਦਾ ਯਾਰ ਮੈਨੂੰ ਆਗੂ ਨਹੀਂ ਮੰਨਦੇ ਮੈਂ ਲੀਡਰ ਹਾਂ ਤੁਹਾਡਾ ਲੀਡਰ ਅੱਜ ਸਾਡੇ ਲੀਡਰ ਤੇ ਜੇਬਾਂ ਭਰਦੇ ਆ ਜਿਹੜੇ ਸਿੱਖਾਂ ਦੇ ਲੀਡਰ ਬਣਦੇ ਆ ਉਹ ਤੇ ਕਹਿੰਦੇ ਸਾਨੂੰ ਉੱਚਾ ਬਿਠਾਓ ਸਿੱਖਾਂ ਦੇ ਲੀਡਰ ਤੇ ਕਹਿੰਦੇ ਸਾਡੇ ਘਰ ਭਰੋ ਸਿੱਖਾਂ ਦੇ ਲੀਡਰ ਤੇ ਚੌਧਰੀ ਬਣ ਕੇ ਬਹਿ ਜਾਂਦੇ ਆ ਉੱਜੜਨ ਨੂੰ ਕੌਣ ਤਿਆਰ ਹੈ ਸਿੱਖ ਵੀ ਕੁਰਬਾਨੀ ਦਾ ਨਾਂ ਹੀ ਹੈ ਜਿਹੜਾ ਕੁਰਬਾਨ ਹੋਣ ਲਈ ਤਿਆਰ ਹੋਵੇ ਜਿੱਦਣ ਗੱਲਾਂ ਸਮਝ ਆ ਜਾਂਦੀਆਂ ਨੇ ਫਿਰ ਹੈਲਪ ਕਰੋ ਜੀ ਸਿੱਖਾਂ ਦੀ ਹੈਲਪ ਲੈਣ ਨੂੰ ਜੀ ਨਹੀਂ ਕਰਦਾ ਜੋ ਆਪਣਾ ਹੁੰਦਾ ਉਹ ਵੀ ਦੇਣ ਨੂੰ ਜੀ ਕਰਦਾ ਸਿੱਖੀ ਤੇ ਨਾਲ ਹੀ ਕੁਰਬਾਨੀ ਆ ਜਾਂਦੀ ਹੈ ਜੀ ਕਰਦਾ ਯਾਰ ਜੋ ਮੇਰਾ ਉਹ ਵੀ ਦਿਓ ਲੈਣ ਨੂੰ ਕੀ ਜੀ ਕਰਦਾ ਕਿਤੇ ਕਿਹੜੇ ਸਿੱਖ ਨੇ ਜਿਨ੍ਹਾਂ ਨੇ ਕਿਹਾ ਮੇਰਾ ਘਰ ਬਣਾ ਦਿਓ ਮੈਂ ਸਿੱਖ ਬਣ ਜੂ ਤੁਹਾਡਾ ਦੱਸੋ ਇਤਿਹਾਸ ਵੀ ਗੁਰੂ ਨਾਨਕ ਜੀ ਮੇਰਾ ਘਰ ਬਣਾ ਦਿਓ ਤੁਸੀਂ ਮੈਂ ਤੁਹਾਡਾ ਸਿੱਖ ਬਣ ਜੂ ਗੁਰੂ ਅਰਜਨ ਦੇਵ ਜੀ ਮੇਰੇ ਬੱਚਿਆਂ ਦਾ ਖਰਚਾ ਤੁਸੀਂ ਦਿਓ ਤੇ ਮੈਂ ਤੁਹਾਡਾ ਸਿੱਖ ਬਣ ਜੂ ਮੋਤੀ ਮਹਿਰਾ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਬੱਚਿਆਂ ਦਾ ਮੇਰਾ ਖਿਆਲ ਰੱਖੋ ਤੁਸੀਂ ਪਰਿਵਾਰ ਮੇਰਾ ਪਾਲੋ ਮੇਰਾ ਕੱਚਾ ਘਰ ਪੱਕਾ ਬਣਾ ਦਿਓ ਤੇ ਮੈਂ ਤੁਹਾਡਾ ਸਿੱਖ ਬਣ ਜਾਂਗਾ ਉਹ ਤੇ ਕਹਿੰਦਾ ਮਹਾਰਾਜ ਮੇਰੇ ਬੱਚੇ ਭਾਵੇਂ ਕੋਲੂ ਪੀੜੇ ਜਾਣ ਪਰ ਮੈਂ ਤੁਹਾਡੇ ਬੱਚਿਆਂ ਨੂੰ ਦੁੱਧ ਪਿਆਉਂਦਾ ਆਹ ਜਜ਼ਬਾ ਹੈ ਸਿੱਖੀ ਇੱਥੇ ਸਿੱਖੀ ਖਰੀਦੀ ਜਾ ਰਹੀ ਹੈ ਵੀ ਸਿੱਖ ਖਰੀਦੋ ਜੀ ਹੈਲਪ ਕਰੋ ਜੀ ਫਿਰ ਸਿੱਖ ਬਣ ਜਾਣਗੇ ਜਿੱਦਣ ਸਮਝ ਆਉਂਦੀ ਹੈ ਨਾ ਪਿਆਰਿਓ ਉਦਣ ਇਹ ਲੈਣ ਨੂੰ ਜੀ ਨਹੀਂ ਕਰਦਾ ਉਦਣ ਜੋ ਹੁੰਦਾ ਹੈ ਦੇਣ ਨੂੰ ਜੀ ਕਰਦਾ ਜਿੱਦਣ ਬੰਦੇ ਤੇ ਗੱਲ ਪਕੜ ਚ ਆਉਂਦੀ ਹੈ ਸਾਡਾ ਸਾਰਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਪਿਆ ਵੀ ਵੱਧ ਤੋਂ ਵੱਧ ਖਵਾਓ ਵੱਧ ਤੋਂ ਵੱਧ ਹੈਲਪ ਕਰੋ ਵੱਧ ਤੋਂ ਵੱਧ ਦਿਓ ਤਾਂ ਕਰਕੇ ਲੋਕੀ ਸਿੱਖੀ ਵੱਲ ਆਉਣਗੇ ਸਾਡਾ ਤੇ ਜ਼ੋਰ ਇੱਧਰ ਲੱਗਿਆ ਪਿਆ ਗੁਰੂ ਸਾਹਿਬ ਨੇ ਇਦਾਂ ਦਾ ਕੁਛ ਨਹੀਂ ਕੀਤਾ ਜਿਹੜੇ ਅੱਗੇ ਲੱਗੇ ਸੀ ਉਹ ਕੁਰਬਾਨ ਹੋਏ ਉਹ ਆਪਣੇ ਆਪ ਨੂੰ ਲੁਟਾਉਣ ਲਈ ਆਏ ਸੀ ਤੇ ਜੇ ਕੋਈ ਲੁਟਾਉਣ ਲਈ ਆਏਗਾ ਸਿੱਖੀ 'ਚ ਫਿਰ ਬੜੇ ਵੇਖ ਵੇਖ ਕੇ ਆਪਣਾ ਆਪ ਲੁਟਾਉਣ ਲਈ ਆ ਜਾਣ ਉਹ ਮਾਡਲ ਬਣਨਗੇ ਉਹ ਰੋਲ ਮਾਡਲ ਬਣਨਗੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਏਦਾਂ ਨਾ ਮਾਛੀਵਾੜਾ ਦੇ ਜੰਗਲ ਵਿੱਚ ਹੀ ਜਦੋਂ ਗੁਰੂ ਸਾਹਿਬ ਪਏ ਹੈ ਟਿੰਡ ਦਾ ਸਰਾਣਾ ਲਾਇਆ ਭਾਈ ਦਇਆ ਸਿੰਘ ਹੋਣੀ ਆਏ ਭਾਈ ਮਾਨ ਸਿੰਘ ਆਏ ਧਰਮ ਸਿੰਘ ਆਏ ਧਿਆਨ ਨਾਲ ਸੁਣਿਓ ਆ ਨੁਕਤਾ ਗੁਰੂ ਸਾਹਿਬ ਜੀ ਨੂੰ ਜਦੋਂ ਏਦਾਂ ਪਿਆ ਨੂੰ ਵੇਖਿਆ ਨਾ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ। ਤੇ ਦਇਆ ਸਿੰਘ ਨੇ ਮਹਾਰਾਜ ਦਾ ਹਾਲ ਵੇਖਿਆ, ਸਰੀਰ ਜਗ੍ਹਾ ਜਗ੍ਹਾ ਤੇ ਖੂਨ ਸਿੰਮਦਾ ਹੈ, ਚੋਲਾ ਜਾਮਾ ਪਾਟਿਆ ਪਿਆ, ਪਜਾਮੀ ਪਾਟੀ ਪਈ ਹੈ, ਚਰਨ ਚਿੱਕੜ ਨਾਲ ਲਿਬੜੇ ਪਏ ਹੈ, ਕਈ ਜਗ੍ਹਾ ਕੰਡੇ ਵੱਜੇ ਹੋਏ ਹੈ, ਸੀਸ ਤੇ ਕਲਗੀ ਨਹੀਂ ਦਸਤਾਰ ਢਿੱਲੀ ਜੀ ਵੱਜੀ ਹੋਈ ਹੈ, ਸਾਦੀ ਜੀ ਦਸਤਾਰ ਤੇ ਢਿੱਲੀ ਜੀ ਵੱਜੀ ਹੋਈ ਹੈ, ਥੱਕਿਆ ਥੱਕਿਆ ਸਰੀਰ ਹੈ ਪਰ ਚਿਹਰਾ ਦਗ ਦਗ ਕਰਦਾ, ਖਿੜਿਆ ਖਿੜਿਆ। ਕੰਡਿਆਂ ਤੇ ਪਏ ਮਹਾਰਾਜ ਉੱਠ ਪਏ, ਉੱਠ ਕੇ ਬਹਿ ਗਏ। ਕਹਿੰਦੇ ਦਇਆ ਸਿੰਘ ਜੀ, ਚੜ੍ਹਦੀ ਕਲਾ ਚ ਰਹੋ, ਇਹ ਉਸ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਦੇ ਘਰਾਂ ਵਿੱਚ ਇਹ ਗੱਲਾਂ ਆਮ ਹਨ। ਦੁੱਖ ਚੱਲਿਆ, ਦਾਦੇ ਨਾਲ ਕੀ ਹੋਇਆ, ਮੇਰੇ ਪੜਦਾਦੇ ਨਾਲ ਕੀ ਹੋਇਆ, ਮੇਰੇ ਪਿਤਾ ਨਾਲ ਕੀ ਹੋਇਆ, ਉਹਨਾਂ ਘਰਾਂ ਦੇ ਉਸ ਘਰ ਵਿੱਚ ਇਹ ਗੱਲਾਂ ਆਮ ਵਾਪਰ ਰਹੀਆਂ। ਗੁਰੂ ਜੀ ਕਹਿੰਦੇ ਦਇਆ ਸਿੰਘ ਜੀ ਕਾਇਮ ਰਹੋ, ਬਈ ਚੜ੍ਹਦੀ ਕਲਾ 'ਚ ਰਹੋ। ਮਹਾਰਾਜ ਹੁਣ ਕਹਿੰਦੇ ਨੇੜੇ ਤੇੜੇ ਪਾਣੀ ਵੇਖੋ, ਖੂਹ ਸੀ ਨੇੜੇ ਜਿਹਨੂੰ ਗੁਲਾਬੇ ਪੰਜਾਬੇ ਦਾ ਖੂਹ ਕਹਿੰਦੇ ਹੈ। ਗੁਲਾਬੇ ਪੰਜਾਬੇ ਦਾ ਖੂਹ ਹੈ, ਇਹ ਦੋ ਭਰਾ ਨੇ, ਇਹਨਾਂ ਦਾ ਖੂਹ ਨੇੜੇ ਸੀ। ਕਹਿੰਦੇ ਮਹਾਰਾਜ ਖੂਹ ਹੈ ਨੇੜੇ, ਮਹਾਰਾਜ ਕਹਿੰਦੇ ਚਲੋ ਫਿਰ ਇਸ਼ਨਾਨ ਕਰੀਏ। ਧਿਆਨ ਨਾਲ ਸੁਣਿਓ ਜੀ ਪਿਆਰਿਓ, ਗੁਰੂ ਜੀ ਕਹਿੰਦੇ ਚਲੋ ਇਸ਼ਨਾਨ ਕਰੀਏ। ਮਹਾਰਾਜ ਇੱਦਾਂ ਜਦੋਂ ਉੱਠਣ ਲੱਗੇ ਤੇ ਇੱਦਾਂ ਸਿੰਘਾਂ ਨੇ ਸਹਾਰਾ ਦਿੱਤਾ, ਬਾਂਹ ਤੋਂ ਇੱਦਾਂ ਫੜਿਆ, ਉੱਪਰ ਨੂੰ ਉਠਾਇਆ, ਗੁਰੂ ਜੀ ਉੱਠ ਪਏ। ਜਦੋਂ ਗੁਰੂ ਸਾਹਿਬ ਤੁਰਨ ਲੱਗੇ ਨਾ, ਪਲਾਂਘ ਪੱਟੀ, ਜਿਵੇਂ ਆਪਾਂ ਲੱਤ ਸੌਂ ਜਾਂਦੀ ਹੈ ਨਾ, ਕਈ ਵਾਰੀ ਆਪਾਂ ਬੈਠੇ ਹੁੰਦੇ ਤਾਂ ਲੱਤ ਸੌਂ ਜਾਂਦੀ ਹੈ, ਇੱਦਾਂ ਜਦੋਂ ਤੁਰਨ ਲੱਗੇ ਤੇ ਸਰੀਰ ਬਿਲਕੁਲ ਨਿਡਾਲ ਹੋ ਗਿਆ, ਤੁਰਿਆ ਨਾ ਗਿਆ। ਜਦੋਂ ਤੁਰਿਆ ਨਾ ਗਿਆ ਤੇ ਮਾਨ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਮਾੜਾ ਜਿਹਾ ਮੈਨੂੰ ਇੱਦਾਂ ਹੱਥ ਪਾਓ। ਮਾਨ ਸਿੰਘ ਦੇ ਮਰ ਨੇ ਮੋਢੇ ਤੇ ਹੱਥ ਪਾਇਆ, ਗੁਰੂ ਸਾਹਿਬ ਨੂੰ ਉਹਨੇ ਗੋਦੀ ਚੱਕ ਲਿਆ। ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਮਾਨ ਸਿੰਘ ਨੇ ਗੋਦ 'ਚ ਚੱਕ ਲਿਆ। ਮਾਨ ਸਿੰਘ ਤਕੜਾ ਸੀ ਸਰੀਰ ਦਾ, ਗੁਰੂ ਸਾਹਿਬ ਵੀ ਸਰੀਰ ਕਰਕੇ ਬੜੇ ਫਿੱਟ ਸਨ, ਬੜੇ ਤਕੜੇ ਸਨ, ਬੜੇ ਫੁਰਤੀਲੇ ਸਨ, ਪਰ ਮਾਨ ਸਿੰਘ ਜ਼ਿਆਦਾ ਭਾਰਾ ਸੀ। ਉਹਨੇ ਗੁਰੂ ਸਾਹਿਬ ਨੂੰ ਇੱਦਾਂ ਗੋਦ 'ਚ ਚੱਕ ਲਿਆ। ਕਹਿੰਦੇ ਗੋਦੀ 'ਚ ਚੱਕ ਕੇ ਗੁਰੂ ਸਾਹਿਬ ਨੂੰ ਮਾਨ ਸਿੰਘ ਖੂਹ ਤੱਕ ਲੈ ਕੇ ਗਿਆ। ਜਦੋਂ ਖੂਹ ਤੇ ਲੈ ਕੇ ਗਿਆ ਫਿਰ ਮਹਾਰਾਜ ਨੇ ਕਮਰ ਕੱਸਾ ਖੋਲਿਆ, ਇੱਕ ਇੱਕ ਇੰਚ ਕਮਰ ਕੱਸਾ ਸਰੀਰ ਦੇ ਵਿੱਚ ਮਾਸ ਦੇ ਚਲਿਆ ਗਿਆ, ਇੰਨਾ ਜ਼ੋਰ ਨਾਲ ਬੰਨਿਆ ਹੋਇਆ, ਖੋਲਿਆ ਹੀ ਨਹੀਂ। ਮਹਾਰਾਜ ਨੇ ਜਦੋਂ ਉਹ ਖੋਲਿਆ ਕਮਰ ਕੱਸਾ ਸਾਰਾ ਤੇ ਫਿਰ ਮਾਨ ਸਿੰਘ ਵੱਲ ਵੇਖਦੇ ਆ। ਕਹਿੰਦੇ ਮਾਨ ਸਿਆ ਜਦੋਂ ਗੋਦੀ ਚੱਕ ਕੇ ਲਿਆਇਆ ਨਾ ਮਹਾਰਾਜ ਨੂੰ, ਮਹਾਰਾਜ ਕਹਿਣ ਲੱਗੇ ਮਾਨ ਸਿੰਘ ਮੇਰੇ ਲਈ ਕਿੰਨਾ ਕੁਛ ਚੱਲ ਰਹੇ ਹੋ, ਧਰਮ ਵਾਸਤੇ ਸੱਚ ਵਾਸਤੇ ਇੰਨੇ ਦੁੱਖ ਚੱਲ ਰਹੇ ਹੋ ਤੁਸੀਂ। ਤੇ ਮਾਨ ਸਿੰਘ ਕਹਿੰਦਾ ਮਹਾਰਾਜ ਜਿੱਦਣ ਤੋਂ ਅਸੀਂ ਤੁਹਾਡੇ ਦਾਇਰੇ ਵਿੱਚ ਆਏ ਹਾਂ, ਤੁਹਾਡੇ ਬਣੇ ਹਾਂ, ਅਸੀਂ ਇਹ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਡੇ ਹੈ, ਅਸੀਂ ਉਹਨਾਂ ਦੇ ਹਾਂ, ਅਸੀਂ ਤੇ ਮਹਾਰਾਜ ਉਦਣ ਤੋਂ ਮਨ ਕਰਕੇ ਤੁਹਾਡੇ ਹੋ ਗਏ। ਆ ਸਰੀਰ ਹੈ ਜਿੱਥੇ ਵੀ ਬੈ ਕਰ ਚੁੱਕੇ ਹਾਂ ਆਪਣੇ ਆਪ ਨੂੰ, ਜਿੱਤੇ ਕਬਜ਼ਾ ਲੈਣਾ ਹੋਇਆ ਲੈ ਲੈ, ਅਸੀਂ ਸਰੀਰ ਵੇਖਣ ਨੂੰ ਸਾਡਾ ਹੈ ਪਰ ਬੈ ਕਰ ਦਿੱਤਾ ਆਪਣੇ ਆਪ ਨੂੰ, ਜਿੱਥੇ ਜੀ ਕਰੇ ਵਰਤ ਲਿਓ, ਜਿੱਥੇ ਜੀ ਕਰੇ। ਆ ਗੋਦੀ 'ਚ ਚੱਕ ਕੇ ਲਿਆਉਣਾ ਕਿਹੜੀ ਵੱਡੀ ਗੱਲ ਹੈ, ਅਸੀਂ ਤੇ ਸਦਾ ਹੀ ਮਰਨ ਲਈ ਤਿਆਰ ਹਾਂ, ਤੇ ਮਰਨ ਲਈ ਤਿਆਰ ਉਹਦੇ ਲਈ ਹੋਇਆ ਜਾਂਦਾ ਹੈ ਜਿਹੜਾ ਆਪ ਮਰਨ ਲਈ ਤਿਆਰ ਹੋਵੇ। ਕੁਰਬਾਨ ਹੋਣ ਲਈ ਉਹਦੇ ਲਈ ਜੀ ਕਰਦਾ ਹੈ ਜਿਹੜਾ ਆਪ ਕੁਰਬਾਨ ਹੋਵੇ। ਸਾਡੇ ਸੱਚੇ ਪਾਤਸ਼ਾਹ ਦੇ ਅੰਦਰ ਇਹ ਜਜ਼ਬਾ, ਇਹ ਚਾਹਤ ਸੀ ਕਿ ਮੇਰਾ ਕੱਖ ਨਾ ਰਵੇ, ਭਾਵੇਂ ਭਲਾ ਹੋਣਾ ਚਾਹੀਦਾ ਲੋਕਾਂ ਦਾ। ਉਹ ਜਜ਼ਬਾ ਜਿਹੜਾ ਸੀ ਨਾ, ਉਹ ਖਿੱਚ ਕੇ ਲਿਆਉਂਦਾ। ਉਹ ਹਿੰਮਤ, ਉਹ ਦਲੇਰੀ ਗੁਰੂ ਸਾਹਿਬ ਦੇ ਵਿੱਚ ਸੀ ਜਿਹੜੀ, ਉਹ ਕੁਰਬਾਨੀ ਦੀ ਭਾਵਨਾ, ਕੁਰਬਾਨ ਹੋਣ ਦੀ ਭਾਵਨਾ ਜਿਹੜੀ ਹੈ, ਉਹ ਖਿੱਚ ਕੇ ਲਿਆਉਂਦੀ। ਜਦੋਂ ਗੱਲ ਪਕੜ ਚ ਆ ਜਾਏ ਫਿਰ ਤੇ ਕੁਰਬਾਨ ਹੋਣ ਦਾ ਵੀ ਸਵਾਦ ਆਉਂਦਾ ਹੈ। ਮੇਰੀ ਉਹ ਭੈਣੋ ਵੇਖੋ, ਜਵਾਨੀ ਕੁਰਬਾਨ ਹੀ ਤਾਂ ਕਰ ਦਿੱਤੀ ਆਪਣੇ ਬੱਚਿਆਂ ਤੋਂ। ਜਦੋਂ ਮਾਂ ਆਪਣੇ ਬੱਚੇ ਨੂੰ, ਮਾਂ ਦੇ ਢਿੱਡ 'ਚ ਹੁੰਦਾ ਬੱਚਾ, ਤੇ ਤੁਸੀਂ ਵੇਖੋ ਉਹ ਬੱਚਾ ਵੱਧਦਾ ਹੈ ਪਰ ਮਾਂ ਦਾ ਖੂਨ ਪੀ ਕੇ। ਤੇ ਜਦੋਂ ਮਾਂ ਬੱਚੇ ਨੂੰ ਜੰਮਦੀ ਹੈ, ਨਿਆਣਾ ਦੁੱਧ ਪੀ ਜਾਂਦਾ ਹੈ, ਮਾਂ ਬੱਚੇ ਦਾ ਚਿਹਰਾ ਲਾਲ ਹੋਈ ਜਾਂਦਾ ਹੈ, ਮਾਂ ਦਾ ਚਿਹਰਾ ਪੀਲਾ ਹੋਈ ਜਾਂਦਾ ਹੈ। ਬੱਚੇ ਦੀਆਂ ਗੱਲਾਂ ਬਾਹਰ ਨੂੰ ਆਈ ਜਾਂਦੀਆਂ, ਮਾਂ ਦੀਆਂ ਗੱਲਾਂ ਵਿੱਚ ਧਸੀ ਜਾਂਦੀਆਂ। ਇੱਦਾਂ ਹੀ ਹੁੰਦਾ ਹੈ, ਪਰ ਮਾਂ ਔਖੀ ਹੁੰਦੀ ਹੈ, ਮਾਂ ਨੂੰ ਤਕਲੀਫ ਹੁੰਦੀ ਹੈ, ਉਹਨੂੰ ਕੁਰਬਾਨੀ ਕਰਨ ਦਾ ਸਵਾਦ ਆਉਂਦਾ ਹੈ। ਮਾਂ ਨੂੰ ਕੁਰਬਾਨੀ ਕਰਨ ਦਾ ਬੜਾ ਸਵਾਦ ਆਉਂਦਾ। ਅੱਜ ਵੀ ਕਿਸੇ ਮਾਂ ਬੁੱਢੜੀ ਨੂੰ ਨਾ, ਇੱਥੇ ਕੋਈ ਬਜ਼ੁਰਗ ਮਾਂ ਹੋਵੇ ਜਿਹਦੇ ਨਿਆਣੇ ਉਹਨੂੰ ਪੁੱਛਦੇ ਨਾ ਹੋਣ, ਉਹਨੂੰ ਕਹੀਏ ਤੇਰਾ ਰੂਪ ਮੁੜ ਆਏਗਾ ਪਰ ਤੇਰੇ ਪੁੱਤ ਦਾ ਰੂਪ ਚੱਲਿਆ ਜਾਏਗਾ, ਤੇਰਾ ਖੇੜਾ ਵਾਪਸ ਆ ਜਾਏਗਾ, ਤੇਰੀ ਜਵਾਨੀ ਜਿਹੜੀ ਘੋਲ ਘੋਲ ਕੇ ਤੂੰ ਬੱਚਿਆਂ ਨੂੰ ਪਿਆਤੀ ਉਹ ਵਾਪਸ ਆ ਜਾਏਗੀ। ਮਾਂ ਕਹੇਗੀ ਮੈਂ ਵਾਪਸ ਨਹੀਂ ਲੈਣੀ। ਸਵਾਦ ਆਉਂਦਾ ਬੰਦੇ ਨੂੰ ਕੁਰਬਾਨ ਹੋਣ ਵਿੱਚ, ਆਪਣੇ ਆਪ ਨੂੰ ਘੋਲ ਕੇ ਪਿਆਣ ਵਿੱਚ ਮਾਂ ਨੂੰ ਚੰਗਾ ਲੱਗਦਾ ਹੈ। ਉਹ ਕਹਿੰਦੀ ਮੇਰਾ ਬੱਚਾ ਵਧਣਾ ਚਾਹੀਦਾ ਹੈ, ਮੈਂ ਭਾਵੇਂ ਕੁਰਬਾਨ ਹੋ ਜਾਂ। ਇਹ ਜਜ਼ਬਾ ਹੁੰਦਾ ਅੰਦਰ। ਜਦੋਂ ਬੰਦਾ ਸਿੱਖੀ ਉਹ ਸੋਚ ਵੱਧਦੀ ਦਿਸਦੀ ਹੈ ਨਾ ਪਿਆਰਿਓ, ਵੀ ਉਹ ਸੋਚ ਵੱਧ ਰਹੀ ਹੈ, ਸਮਝ ਆ ਰਹੀ ਹੈ, ਤੇ ਬੰਦੇ ਦਾ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਫਿਰ ਜੀ ਕਰਦਾ, ਫਿਰ ਮਨ ਕਰਦਾ ਵੀ ਇਹ ਵਧੇ, ਇਹ ਫੈਲੇ, ਫੈਲਾ ਹੋਵੇ, ਫਿਰ ਜੀ ਕਰਦਾ। ਕੁਰਬਾਨ ਹੋਣ ਦਾ ਵੀ ਸਵਾਦ ਆਉਂਦਾ ਹੈ ਜੇ ਅੱਗੇ ਕੁਛ ਹੋਵੇ, ਦਿਸੇ ਕੁਛ, ਅੱਗੇ ਕੁਛ ਵੱਧਦਾ ਦਿਸੇ ਨਾ, ਫਿਰ ਕੁਰਬਾਨ ਹੋਣ ਨੂੰ ਵੀ ਜੀ ਕਰਦਾ। ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਆਨੰਦ 'ਚ ਰਹਿਣਾ ਕਿੱਦਾਂ ਹੈ। ਆਨੰਦ 'ਚ ਰਹਿਣ ਦੀ ਕਲਾ ਤੇ ਕੌਣ ਸਿਖਾਉਂਦਾ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਸਿਖਾਉਂਦੇ ਹੈ। ਇਹ ਕਿਵੇਂ ਸਿਖਾਉਂਦੇ ਹੈ? ਜਦੋਂ ਗਿਆਨ ਅੰਮ੍ਰਿਤ ਦਾ ਮੀਂਹ ਪੈਂਦਾ, ਜਦੋਂ ਇੱਕ ਇੱਕ ਸ਼ਬਦ ਅਸੀਂ ਧਿਆਨ ਨਾਲ ਸੁਣਦੇ ਹਾਂ, ਸਮਝਦੇ ਹਾਂ, ਫਿਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ
ਸ਼ਬਦ ਵਿਚਾਰਾ,
ਫਿਰ ਬੜਾ ਰਸ ਆਉਂਦਾ। ਸਭ ਕਿਛ ਕਰਮ ਹੈ,
ਸਭ ਕਿਛ ਕਰਮ ਹੈ ਬਾਹਰ ਨਾਹੀਂ।
ਉਹ ਖਜ਼ਾਨਾ ਦਿਸਦਾ ਨਾ, ਫਿਰ ਬਾਹਰ ਵਾਲਾ ਖਜ਼ਾਨਾ ਥੋੜਾ ਵੇਖਣਾ, ਬਾਹਰ ਵਾਲੇ ਧੀਆਂ ਪੁੱਤ ਥੋੜਾ ਵੇਖਣੇ, ਸਰੀਰ ਤੋਂ ਪੈਦਾ ਹੋਏ ਥੋੜਾ ਵੇਖਣੇ ਆ, ਫਿਰ ਅੰਦਰ ਹੀ ਖਜ਼ਾਨਾ ਪ੍ਰਗਟ ਹੁੰਦਾ। ਸਤ ਸੰਤੋਖ ਦਇਆ ਧਰਮ ਧੀਰਜ, ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਜਦੋਂ, ਫਿਰ ਜਿਹੜੇ ਸੁਰਤ ਵਿੱਚ ਖਜ਼ਾਨਾ ਪੈਦਾ ਹੁੰਦਾ ਹੈ, ਉਹ ਫਿਰ ਐਂ ਲੱਗਦਾ ਵੀ ਇਹ ਤੇ ਘਰੇ ਹੀ ਪਿਆ ਸੀ, ਖਜ਼ਾਨਾ ਤੇ ਘਰ ਪਿਆ ਹੈ, ਹਿਰਦੇ ਰੂਪੀ ਘਰ 'ਚ, ਬਾਹਰ ਥੋੜੋ ਹੈ। ਉਹ ਗੁਣ ਨੇ ਜਿਹੜੇ ਅੰਦਰ ਪਏ ਹੈ, ਫਿਰ ਬੜਾ ਚੰਗਾ ਲੱਗਦਾ ਆਪਣੇ ਆਪ ਨੂੰ ਵੀ ਆਹ ਸਭ ਕੁਛ ਮੇਰਾ ਰੱਬ, ਮਤਲਬ ਗੁਣ ਇਹ ਤੇ ਅੰਦਰ ਹੀ ਸੀ ਮੇਰੇ, ਪ੍ਰਗਟ ਹੋ ਗਏ, ਬਾਹਰ ਆ ਗਏ। ਸਭ ਕੁਛ ਕਰਮ ਹੈ ਬਾਹਰ ਨਾਹੀਂ, ਤੇ ਜਿਹੜੇ ਬਾਹਰ ਲੱਭਦੇ ਫਿਰਦੇ ਹੈ ਭੁੱਲੇ ਹੋਏ ਲੋਕ ਨੇ, ਜਿਹੜੇ ਰੱਬ ਬਾਹਰ ਲੱਭਦੇ, ਰੱਬ ਗੁਣਾਂ ਦੇ ਰੂਪ ਵਿੱਚ ਬੰਦੇ ਦੇ ਅੰਦਰੋਂ ਹੀ ਪ੍ਰਗਟ ਹੁੰਦਾ।
ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ।
ਹਿਆਲੀਏ ਤੇਰੇ ਹੀਏ ਵਿੱਚ ਹੈ, ਤੇਰੇ ਹਿਰਦੇ 'ਚ ਹੈ, ਬਾਹਰ ਨਹੀਂ ਅੰਦਰ ਹੀ। ਕਹਿੰਦੇ ਜਦੋਂ ਪ੍ਰਾਪਤ ਕੀਤਾ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ,
ਬਾਹਰ ਟੋਲੇ ਸੋ ਪਰਮ ਪੁਲਾਹੀ,
ਬਾਹਰ ਲੱਭਦੇ ਨੇ ਭੁੱਲੇ ਹੋਏ ਆ ਭਰਮਾਂ ਵਿੱਚ, ਜਿਹੜੇ ਬਾਹਰ ਰੱਬ ਨੂੰ ਲੱਭਦੇ ਆ। ਰੱਬ ਪਰਮਾਤਮਾ ਗੁਣਾਂ ਦੇ ਰੂਪ ਵਿੱਚ ਹੈ ਤੇ ਸਾਡੇ ਅੰਦਰੋਂ ਪ੍ਰਗਟ ਹੁੰਦਾ।
ਹਾਂਜੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹੇਲਾ ਦਿਓ।
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਅੰਦਰੋਂ ਲੱਭਿਆ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ, ਅੰਦਰੋਂ ਵੀ ਆਨੰਦ ਚ ਰਹਿੰਦੇ ਆ ਬਾਹਰ ਵੀ ਆਨੰਦ ਚ ਰਹਿੰਦੇ। ਅਗਲੀਆਂ ਪੰਕਤੀਆਂ,
ਛਿਮ ਛਿਮ ਵਰਸੈ ਅੰਮ੍ਰਿਤ ਧਾਰਾ, ਛਿਮ ਛਿਮ ਵਰਸੈ ਅੰਮ੍ਰਿਤ ਧਾਰਾ,
ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਹੜਾ ਅੰਦਰੋਂ ਹੀ ਪ੍ਰਾਪਤ ਕਰ ਲੈਂਦਾ ਹੈ ਉਹ ਸੌਖਾ ਰਹਿੰਦਾ, ਅੰਦਰ ਬਾਹਰ ਸੁਖੀ ਹੋ ਜਾਂਦਾ। ਅੰਦਰੋਂ ਕਾਹਦੇ ਰੂਪ ਵਿੱਚ, ਮੈਂ ਫਿਰ ਧਿਆਨ ਨਾਲ ਬੇਨਤੀ ਕਰ ਰਿਹਾ, ਕਾਹਦੇ ਰੂਪ ਵਿੱਚ? ਗੁਣਾਂ ਦੇ ਰੂਪ। ਅੰਦਰ ਕਿਵੇਂ ਪ੍ਰਗਟ ਹੋਏ? ਗੁਣ ਹੋਏ। ਜ਼ਿੰਦਗੀ 'ਚ ਗੁਣਾਂ ਦਾ ਆ ਜਾਣਾ, ਰੱਬ ਦਾ ਆ ਜਾਣਾ ਹੈ। ਰੱਬੀ ਗੁਣ ਆ ਗਏ ਤੇ ਰੱਬ ਸਾਡੇ ਅੰਦਰ ਆ ਗਿਆ। ਅਗਲੀਆਂ ਪੰਕਤੀਆਂ ਚਲੋ ਸੁਣ।
ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਆਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇ ਲਾ ਜੀਓ।
ਫਿਰ ਮਨ ਸਦਾ ਦਿਨ ਤੇ ਰਾਤ ਆਨੰਦ ਵਿੱਚ ਰਹਿੰਦਾ, ਪਰਮਾਤਮਾ ਨਾਲ ਇਕਮਿਕਤਾ ਹੋ ਜਾਂਦੀ ਹੈ। ਤਰ੍ਹਾਂ ਤਰ੍ਹਾਂ ਦੇ ਉਹਦੀਆਂ ਖੇਡਾਂ ਨੂੰ ਵੇਖ ਵੇਖ ਕੇ ਮਨ ਖਿੜਿਆ ਖਿੜਿਆ ਰਹਿੰਦਾ। ਰੱਬ ਜੀ ਦੀਆਂ ਖੇਡਾਂ ਨੂੰ ਵੇਖ ਕੇ ਦਿਨ ਰਾਤ ਬੰਦਾ ਖੁਸ਼ੀ ਹੋਈ ਜਾਂਦਾ, ਆਨੰਦ ਜੇ ਚ ਰਹਿਣ ਲੱਗ ਜਾਂਦਾ। ਮਨ ਮਨ ਦੀ ਗੱਲ ਹੈ, ਮਨ ਅੰਦਰੋਂ ਅੰਦਰ ਨਾ ਖਿੜਿਆ ਖਿੜਿਆ ਰਹਿੰਦਾ ਰੱਬ ਜੀ ਦੇ ਰੰਗ ਤਮਾਸ਼ੇ ਵੇਖ ਵੇਖ ਕੇ, ਉਹਦੀਆਂ ਕੇਲਾਂ ਵੇਖ ਕੇ, ਉਹਦੇ ਕਲੋਲ ਵੇਖ ਕੇ, ਉਹਦੇ ਖੇਡਾਂ ਵੇਖ ਕੇ, ਉਹਦੇ ਨਾਲ ਇੱਕਮਿਕ ਹੁੰਦਾ, ਸੁਰਤ ਉਹਦੇ ਨਾਲ ਖੇਡਦੀ ਹੈ, ਏਦਾਂ ਕਹਿ ਲਓ। ਹਾਂਜੀ,
ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ।
ਬਸ ਉਹ ਜਿਹੜੀ ਸੁਣੀ ਦੇਹ ਫਿਰੇ ਬਿਨ ਨਾਵੇ, ਹੁਣ ਸੁੱਕਾ ਨਹੀਂ ਹੁਣ ਹਰਿਆ ਹਰਿਆ ਲੱਗਦਾ, ਆ ਬੰਦਾ ਖਿੜਿਆ ਖਿੜਿਆ ਲੱਗਦਾ। ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਮਿਲ ਗਿਆ, ਸੁਰਤ ਮਿਲ ਗਈ, ਇੱਕਮਿਕ ਹੋ ਗਿਆ ਸਾਧੂ ਸਤਿਗੁਰੂ ਦੀ ਕਿਰਪਾ ਨਾਲ। ਸਾਧੂ ਮਤਲਬ ਸਤਿਗੁਰੂ, ਸਤਿਗੁਰੂ ਦੀ ਕਿਰਪਾ ਨਾਲ ਖਿੜਿਆ ਖਿੜਿਆ ਰਹਿੰਦਾ, ਸੁੱਕਾ ਹੋਇਆ ਹਰਾ ਹੋ ਗਿਆ।
ਸੁਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਦਿਓ।
ਗੁਰੂ ਜੀ ਦੀ ਦਿੱਤੀ ਸਮਤ ਦੇ ਕਾਰਨ ਮਾਲਕ ਜੀ ਨਾਲ ਗੁਰੂ ਦੀ ਕਿਰਪਾ ਨਾਲ ਮੇਲ ਹੋ ਜਾਂਦਾ, ਪਰਮਾਤਮਾ ਧਿਆਨ 'ਚ ਰਹਿੰਦਾ। ਹੋਂਦ ਨਾਮ ਮੀਨਜ ਹੋਂਦ, ਉਹਦੀ ਹੋਂਦ ਦਾ ਅਹਿਸਾਸ ਹਰ ਵੇਲੇ ਰਹਿੰਦਾ, ਰੱਬ ਦੀ ਹੋਂਦ ਦਾ ਅਹਿਸਾਸ ਹਰ ਵੇਲੇ ਹਰ ਜਗ੍ਹਾ ਹਰ ਥਾਂ ਰਹਿੰਦਾ। ਗੁਰੂ ਦੀ ਕਿਰਪਾ ਨਾਲ ਸੁਰਤ ਇੱਕਮਿਕ ਹੋ ਜਾਂਦੀ ਹੈ। ਹਾਂਜੀ,
ਜਲ ਤਰੰਗ ਜਿਉਂ ਜਲਹਿ ਸਮਾਇਆ,
ਜਿਵੇਂ ਤਰੰਗ ਉੱਠਦੀ ਹੈ ਸਮੁੰਦਰ ਦੀ ਲਹਿਰ ਉੱਠਦੀ ਹੈ, ਕਹਿੰਦੇ ਬਸ ਉਹ ਜਿਵੇਂ ਵਾਪਸ ਮਿਲ ਜਾਂਦੀ ਹੈ ਨਾ, ਜਲ ਤਰੰਗ ਜਿਉਂ ਜਲਹਿ ਸਮਾਇਆ ਤਿਉਂ ਜੋਤੀ ਪੜੋ,
ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭ੍ਰਮ ਕੱਟੇ ਕਿਵਾੜਾ, ਬਹੁੜ ਨਾ ਹੋਈਏ ਜਵਲਾ ਦਿਓ।
ਭਰਮਾਂ ਦੇ ਜਿਹੜੇ ਪਰਦੇ ਬਣੇ ਸੀ, ਹੋਂ ਤੇ ਹੋਂਦ ਵਿੱਚ ਫਰਕ ਸੀ, ਹੋਂਦ ਮਹਿਸੂਸ ਹੋਣ ਲੱਗ ਗਈ, ਹੋਂ ਖਤਮ ਹੋ ਗਈ, ਭਰਮਾਂ ਦੇ ਪਰਦੇ ਜਿਹੜੇ ਸੀ ਬਣੇ ਹੋਏ ਕੱਟੇ ਗਏ, ਹੁਣ ਐਸੀ ਮਿਹਰ ਹੋ ਗਈ, ਬਹੁੜ ਨਾ ਹੋਈਏ ਜਵਲਾ ਜੀ। ਐਸੀ ਇੱਕਮਿਕ ਤਾਂ ਹੁੰਦੀ ਹੈ ਕਿ ਮੁੜ ਕੇ ਬੰਦਾ ਜੁਦਾ ਨਹੀਂ ਹੁੰਦਾ, ਸੁਰਤ ਰੱਬ ਜੀ ਨਾਲ ਜੁੜ ਗਈ, ਜੁਦਾ ਨਹੀਂ ਹੁੰਦੀ। ਪਰ ਕਦੋਂ? ਜਦੋਂ ਗਿਆਨ ਅੰਮ੍ਰਿਤ ਪੀਵੇ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ, ਜੇ ਮਨ ਪੀਵੇ ਤੇ ਸੁਰਤ ਕਰਕੇ ਰੱਬ ਨਾਲ ਇੱਕਮਿਕ ਹੋ ਜਾਈਦਾ, ਸੁਰਤ ਕਰਕੇ। ਬਸ ਗੁਰੂ ਸਾਹਿਬ ਸਾਡੇ ਤੇ ਇਹ ਮਿਹਰ ਕਰਨ ਕਿ ਸਾਡੀ ਸੁਰਤ ਤੇ ਸ਼ਬਦ ਦਾ ਮੇਲ ਹੋਵੇ। ਸ਼ਬਦ ਮਤਲਬ ਗਿਆਨ, ਗੁਰੂ ਜੀ ਦੇ ਬਚਨ ਨੇ ਜਿਹੜੇ, ਉਹਨਾਂ ਬਚਨਾਂ ਨੂੰ ਸਾਡੀ ਸੁਰਤ ਸਮਝ ਕੇ ਮੰਨ ਲਵੇ ਤੇ ਸਾਡਾ ਮਾਇੰਡ ਜਿਹੜਾ ਸੁਰਤ ਮਾਇੰਡ ਕਹਿ ਲਓ ਡਿਵੈਲਪ ਹੋਵੇ, ਤਰੱਕੀ ਕਰੀਏ, ਗੁਰੂ ਸਾਹਿਬ ਕਿਰਪਾ ਕਰਨ। ਸੋ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ, ਖੰਡੇ ਦੀ ਪੌਲ ਨੂੰ ਵੀ ਅੰਮ੍ਰਿਤ ਕਿਹਾ ਜਾਂਦਾ। ਕਿਉਂ? ਕਿਉਂਕਿ ਦੂਰ ਦੂਰ ਹੋਇਆਂ ਨੂੰ, ਦੂਰ ਦੂਰ ਹੋਇਆਂ ਨੂੰ ਇੱਕ ਕਰਨ ਵਾਸਤੇ ਜਿਹੜਾ ਇਹ ਕੌਨਸੈਪਟ ਹੈ ਖੰਡੇ ਬਾਟੇ ਦਾ, ਖੰਡੇ ਬਾਟੇ ਦੀ ਪੌਲ, ਇਹਨੂੰ ਵੀ ਅੰਮ੍ਰਿਤ ਕਿਹਾ ਜਾਂਦਾ। ਕਿਉਂਕਿ ਜੇ ਜਾਤ ਪਾਤ ਖਤਮ ਕਰ ਦੇਵੇ, ਸਾਡੇ ਅੰਦਰੋਂ ਤੇਰ ਮੇਰ ਦੂਰ ਹੋ ਜਾਏ, ਫਿਰ ਖੰਡੇ ਦੀ ਪੌਲ ਇਹਨਾਂ ਅਰਥਾਂ ਵਿੱਚ ਅੰਮ੍ਰਿਤ ਹੈ। ਜਿਵੇਂ ਭੁੱਖੇ ਲਈ ਰੋਟੀ ਭੋਜਨ, ਭੁੱਖੇ ਲਈ ਭੋਜਨ ਅੰਮ੍ਰਿਤ ਹੈ, ਅਗਿਆਨੀ ਲਈ ਗਿਆਨ ਅੰਮ੍ਰਿਤ ਹੈ, ਮਰੀਜ਼ ਲਈ ਦਵਾਈ ਅੰਮ੍ਰਿਤ ਹੈ, ਕਮਜ਼ੋਰ ਲਈ ਦੁੱਧ ਅੰਮ੍ਰਿਤ ਹੈ, ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਇਸੇ ਤਰ੍ਹਾਂ ਖੰਡੇ ਦੀ ਪੌਲ ਜਦੋਂ ਸਾਨੂੰ ਸਾਰਿਆਂ ਨੂੰ ਜਾਤਾਂ ਪਾਤਾਂ ਵਿੱਚ ਵੰਡਿਆਂ ਹੋਇਆਂ ਨੂੰ ਇੱਕ ਕਰ ਦਿੰਦੀ ਹੈ, ਉਹ ਫਿਰ ਕੀ ਹੈ? ਅੰਮ੍ਰਿਤ। ਅਤੇ ਜਿੱਥੇ ਖੂਹ ਵੰਡੇ ਹੋਏ ਸੀ, ਖੂਹ ਵੰਡੇ ਹੋਏ ਸੀ, ਅਲੱਗ ਅਲੱਗ ਖੂਹ ਸੀ, ਆਹ ਫਲਾਣੀ ਜਾਤ ਵਾਲੇ ਦਾ, ਫਲਾਣੀ ਜਾਤ ਵਾਲੇ ਦਾ, ਫਲਾਣੀ ਜਾਤ ਵਾਲੇ ਦਾ, ਅਤੇ ਜਦੋਂ ਗੁਰੂ ਸਾਹਿਬ ਨੇ ਸਰੋਵਰ ਬਣਾਏ, ਸਰੋਵਰ 'ਚ ਪਾਣੀ ਭਰਿਆ, ਅਤੇ ਜਦੋਂ ਲੋਕਾਂ ਦੇ ਅੰਦਰ ਤੇਰ ਮੇਰ ਦੂਰ ਹੋਈ, ਜਾਤ ਪਾਤ ਦੂਰ ਹੋਈ, ਇਕੱਠੇ ਇੱਕ ਪਾਣੀ 'ਚ ਨਹਾਉਣ ਲੱਗ ਪਏ, ਉਹਨਾਂ ਅਰਥਾਂ ਦੇ ਵਿੱਚ ਕੀ ਹੈ? ਅੰਮ੍ਰਿਤ। ਇੱਕ ਅਰਥ ਵਿੱਚ ਦੁੱਧ ਹੈ, ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ। ਇੱਕ ਅਰਥ ਵਿੱਚ ਭੋਜਨ ਹੈ, ਦੂਜੇ ਅਰਥ ਵਿੱਚ ਅੰਮ੍ਰਿਤ ਹੈ। ਇੱਕ ਅਰਥ ਵਿੱਚ ਬਾਣੀ ਹੈ, ਗਿਆਨ ਹੈ, ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ। ਇੱਕ ਅਰਥ ਵਿੱਚ ਖੰਡੇ ਦੀ ਪੌਲ ਹੈ ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ। ਇੱਕ ਅਰਥ ਵਿੱਚ ਪਾਣੀ ਹੈ, ਹੈ ਤੇ ਪਾਣੀ ਪਰ ਜਦੋਂ ਦੂਜੇ ਅਰਥ ਵਿੱਚ ਵੇਖੋਗੇ ਉਸ ਅਰਥ ਵਿੱਚ ਅੰਮ੍ਰਿਤ ਹੈ, ਉਸ ਅਰਥ ਵਿੱਚ। ਸੋ ਇਸ ਕਰਕੇ ਆਓ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਵਿੱਚ ਬੋਲੀਏ, ਫਿਰ ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣ ਕੇ ਫਿਰ ਗੁਰੂ ਜੀ ਨਿੱਜ ਅਸਥਾਨਾਂ ਵੱਲ ਜਾਣਗੇ, ਫਿਰ ਆਪਾਂ ਸਾਰਿਆਂ ਨੇ ਘਰੋਂ ਘਰੀ ਛੱਲ ਪਾਉਣਾ, ਪ੍ਰਸ਼ਾਦਾ ਪਾਣੀ ਛੱਕ ਲੈਣਾ। ਜਿਹੜੇ ਦੂਰੋਂ ਨੇੜਿਓਂ ਬਾਹਰੋਂ ਆਏ ਆ ਸਭ ਦਾ ਬਹੁਤ 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 ਧੰਨਵਾਦ। ਕਈ ਸੱਜਣ 12-12 ਘੰਟੇ 14-14 ਘੰਟੇ ਦਾ ਸਫ਼ਰ ਕਰਕੇ ਵੀ ਆਏ ਆ, ਪਿਆਰ ਵਿੱਚ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਸਤਿਗੁਰੂ ਸਭ ਦੀ ਹਾਜ਼ਰੀ ਲਾਉਣ ਪਾਈ, ਤਨ ਕਰਕੇ ਆਏ ਹਾਂ ਮਨ ਕਰਕੇ ਵੀ ਆਈ। ਸੋ ਕਿਉਂਕਿ ਗੁਰਸਭਾ ਏਮ ਨਾ ਪਾਈਏ, ਗੁਰੂ ਜੀ ਕਹਿੰਦੇ ਇਹ ਨਾ ਮੰਨ ਲਿਓ ਵੀ ਤਨ ਕਰਕੇ ਆ ਗਏ ਤੇ ਪਹੁੰਚ ਗਏ, ਇੱਦਾਂ ਨਾ ਮੰਨਿਓ ਵੀ ਨੇੜੇ ਤੇ ਦੂਰ, ਤਨ ਦੀ ਨੇੜੇ ਨੂੰ ਨੇੜੇ ਨਾ ਮੰਨਿਓ, ਤਨ ਦੇ ਦੂਰ ਨੂੰ ਦੂਰ ਨਾ ਮੰਨਿਓ। ਗੁਰਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ। ਲੋ ਪੂਰੀ ਪੰਕਤੀ ਸੁਣ,
ਗੁਰਸਭਾ ਏਮ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ।
ਮਨ ਨੇੜੇ ਆਵੇ, ਮਨ ਦੀ ਹਾਜ਼ਰੀ ਲੱਗਦੀ ਹੈ, ਮਨ ਕਰਕੇ ਸ਼ਬਦ ਦੇ ਨੇੜੇ ਹੋਣਾ ਗੁਰੂ ਜੀ ਦੇ ਨੇੜੇ ਹੋਣਾ ਹੁੰਦਾ ਹੈ। ਕੱਲ੍ਹ ਦਾ ਦੀਵਾਨ ਆਪਾਂ ਦੁਪਹਿਰ ਦਾ ਲਾਵਾਂਗੇ, ਤਕਰੀਬਨ 11:30 ਤੋਂ ਲੈ ਕੇ 2 ਵਜੇ ਤੱਕ। ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੇਲੇ ਨਾਲ ਆ ਕੇ, ਕਿਉਂਕਿ ਕੱਲ੍ਹ ਆਪਾਂ ਇੰਡੀਆ ਵਾਪਸ ਜਾਣਾ, ਇੰਡੀਆ ਦੀ ਫਲਾਈਟ ਹੈ ਰਾਤ ਦੀ, ਸ਼ਾਮ ਨੂੰ ਇੱਥੋਂ ਮੈਂ ਦੀਵਾਨ ਦੀ ਸਮਾਪਤੀ ਕਰਕੇ ਸਿੱਧਾ ਏਅਰਪੋਰਟ 'ਤੇ ਜਾਣਾ ਹੈ, ਤਾਂ ਕਰਕੇ ਕੱਲ੍ਹ ਦੁਪਹਿਰ ਦਾ ਦੀਵਾਨ ਹੋਏਗਾ। ਸਾਰਿਆਂ ਨੇ ਐਤਵਾਰ ਕਰਕੇ ਕੱਲ੍ਹ ਦਿਨ ਦੇ ਦੀਵਾਨ 'ਚ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ, ਅਤੇ ਸਵੇਰੇ ਅੰਮ੍ਰਿਤ ਸੰਚਾਰ ਹੋਏਗਾ ਭਾਈ, ਸਵੇਰੇ ਅੰਮ੍ਰਿਤ ਸੰਚਾਰ ਹੋਣਾ ਹੈ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹਨਾਂ ਭੈਣਾਂ ਨੂੰ ਭਰਾਵਾਂ ਵੀਰਾਂ ਨੂੰ ਬੇਨਤੀ ਹੈ, ਮੇਰਾ ਖਿਆਲ ਕਕਾਰਾਂ ਦਾ ਪ੍ਰਬੰਧ ਵੀ ਹੋਏਗਾ, ਗੁਰਦੁਆਰਾ ਸਾਹਿਬ 'ਚ ਲਿਆਂਦੇ ਹੋਣਗੇ ਕਕਾਰ, ਕਕਾਰ ਵੀ ਹੈ ਹੈ, ਕਕਾਰ ਵੀ ਇੱਥੇ ਹੈ ਨੇ, ਅਤੇ ਪੰਜ ਪਿਆਰੇ ਸਹਿਬਾਨ ਵੀ ਆ ਚੁੱਕੇ ਨੇ। ਨਿਊ ਜਰਸੀ ਤੋਂ ਪੰਜ ਪਿਆਰੇ ਸਿੰਘ ਆਏ ਹੈ ਅੰਮ੍ਰਿਤ ਛਕਾਉਣ ਵਾਸਤੇ, ਕੁਛ 10 ਕੁ ਮੇਰਾ ਖਿਆਲ 10-12 ਸਰੀਰ ਤਿਆਰ ਹੋਏ ਹੈ ਅੰਮ੍ਰਿਤ ਛਕਣਾ ਜਿਨ੍ਹਾਂ ਨੇ। ਵੇਖੋ ਕਿੰਨੀ ਸੋਹਣੀ ਪੜ੍ਹਾਈ ਹੈ, ਇਹੋ ਜਿਹੀ ਐਜੂਕੇਸ਼ਨ ਹੋਵੇ ਲੌਜੀਕਲੀ ਅਤੇ ਫਿਰ ਇਹੋ ਜਿਹੇ ਸਕੂਲ ਵਿੱਚ ਦਾਖਲਾ ਲੈਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਚਾਹ ਨਾਲ ਦਾਖਲਾ ਲਓ ਵੀ ਦਾਖਲਾ ਲਈਏ, ਅਸੀਂ ਦਿਸੀਏ ਵੀ ਇਸ ਸਕੂਲ ਦੇ ਵਿਦਿਆਰਥੀ ਹਾਂ। ਵੈਸੇ ਤਾਂ ਸਾਰੇ ਵਿਦਿਆਰਥੀ ਬਣ ਸਕਦੇ ਆ, ਦਿੱਕਤ ਕੋਈ ਨਹੀਂ, ਪਰ ਨਜ਼ਰ ਆਈਏ ਵੀ ਇਸ ਸਕੂਲ ਦੇ ਅਸੀਂ ਵਿਦਿਆਰਥੀ, ਅਤੇ ਮਨ ਬਣਾਓ ਭਾਈ ਖੰਡੇ ਦੀ ਪੌਲ ਪ੍ਰਾਪਤ ਕਰੋ, ਅੰਮ੍ਰਿਤ ਛਕੋ। ਜਿਹੜੇ ਵੀਰਾਂ ਦਾ ਭੈਣਾਂ ਦਾ ਮਨ ਮੰਨਿਆ ਹੋਵੇ ਕੋਈ ਵੀ ਆਵੇ ਤਿਆਰੀ ਕਰਕੇ, ਅਤੇ ਸਵੇਰੇ ਕੇਸੀ ਇਸ਼ਨਾਨ ਕਰਾਇਓ, ਸਾਫ਼ ਵਸਤਰ ਪਾ ਕੇ ਅਤੇ ਪਹੁੰਚਣ ਦੀ ਕਿਰਪਾਲਤਾ ਕਰਿਓ। ਮੈਂ ਇੰਡੀਆ ਵਿੱਚ ਵੀ ਬਹੁਤ ਵਾਰ ਕਹਿੰਦਾ ਹੁੰਦਾ, ਦਿਆਲਦਾਸ ਸੱਚੇ ਪਾਤਸ਼ਾਹ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਦਿਆਲਦਾਸ ਨੂੰ ਕਿਹਾ, ਦਿਆਲਦਾਸ ਅੰਮ੍ਰਿਤ ਛਕ ਲੈ। ਦਿਆਲਦਾਸ ਕਹਿੰਦਾ, ਸੱਚੇ ਪਾਤਸ਼ਾਹ ਸਾਡੀ ਪੀੜ੍ਹੀ ਤੇ ਵੱਡਿਆਂ ਵਡੇਰਿਆਂ ਨੇ ਚਲਾਈ ਹੈ ਤੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੇਰਾ ਤੇ ਅੰਮ੍ਰਿਤ ਛਕੇ ਵਰਗਾ ਹੀ ਹੈ। ਗੁਰੂ ਜੀ ਕਹਿੰਦੇ ਨੇ ਛਕ ਲੈ। ਕਹਿੰਦਾ, ਮਾੜਾ ਕੰਮ ਕੋਈ ਕਰਦਾ ਨਹੀਂ ਮਹਾਰਾਜ, ਕੋਈ ਗਲਤ ਕੰਮ ਨਹੀਂ ਕਰਦੇ, ਮੇਰਾ ਇੱਦਾਂ ਹੀ ਨਹੀਂ ਸਰਜੂ। ਦਿਆਲਦਾਸ ਕੀ ਕਹਿੰਦਾ ਹੈ, ਮੇਰਾ ਇੱਦਾਂ ਹੀ ਨਹੀਂ ਸਰਜੂ। ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿੰਦੇ, ਦਿਆਲਦਾਸਾ ਮੇਰਾ ਤੇ ਨਹੀਂ ਸਰਿਆ, ਸੁਣਿਓ, ਮੇਰਾ ਤੇ ਨਹੀਂ ਸਰਿਆ, ਜੇ ਤੇਰਾ ਸਰਦਾ ਤੇ ਸਾਰ ਲਾ, ਮੈਂ ਤੇ ਛਕਿਆ ਗੁਰੂ ਗੋਬਿੰਦ ਸਿੰਘ ਜੀ, ਬਾਕੀ ਤੇਰੀ ਮਰਜ਼ੀ, ਮੇਰਾ ਤੇ ਨਹੀਂ ਸਰਿਆ ਅੰਮ੍ਰਿਤ ਛਕੇ ਬਿਨਾਂ, ਜੇ ਤੈਨੂੰ ਲੱਗਦਾ ਵੀ ਤੇਰਾ ਸਰ ਸਕਦਾ ਤੇ ਸਾਰ ਲਾ, ਤੈਨੂੰ ਲੱਗਦਾ ਤੇ ਸਾਰ ਲਾ, ਬਸ ਮੈਂ ਹੀ ਕਹਿਣਾ ਚਾਹੁੰਦਾ। ਗੁਰੂ ਸਾਹਿਬ ਨੇ ਛਕਿਆ, ਕਹਿੰਦੇ ਮੇਰਾ ਨਹੀਂ ਸਰਦਾ, ਬੜਿਆਂ ਨੇ ਛਕਿਆ ਪਿਆਰੇ। ਇਸ ਕਰਕੇ ਇਹ ਇੱਕ ਦਾਖਲਾ ਹੈ, ਇੱਕ ਵਿਸ਼ਵਾਸ ਹੈ, ਇੱਕ ਪ੍ਰੋਮਿਸ ਹੈ, ਇੱਕ ਵਾਅਦਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿਹੜਾ ਕੀਤਾ ਜਾਂਦਾ ਹੈ ਵੀ ਗੁਰੂ ਜੀ ਮੇਰ ਰੱਖਿਓ, ਬਸ ਹੁਣ ਗਲਤੀ ਨਾ ਕੋਈ ਕਰੀਏ, ਤੁਹਾਡੇ ਰਾਹ 'ਤੇ ਮਗਰ ਮਗਰ ਤੁਰੇ ਚੱਲੀਏ। ਇੱਕ ਪ੍ਰੋਮਿਸ ਹੈ ਅਤੇ ਬੇਨਤੀ ਹੈ ਮੇਰੀ ਕਿ ਜਿਹੜੇ ਥੋੜ੍ਹੇ ਜਿਹੇ ਢਿੱਲੇ ਜਿਹੇ ਹੈ, ਨੇੜੇ ਤੇੜੇ ਹੀ ਨੇ, ਉਹਨਾਂ ਨੂੰ ਪਹੁੰਚ ਜਾਣਾ ਚਾਹੀਦਾ। ਇਹੀ ਗੁਰੂ ਸਾਹਿਬ ਮਿਹਰ ਕਰਨ, ਸਾਡੀ ਕਮਾਈ ਇਹ ਹੋਈ ਹੈ। ਇਹ ਗੁਰੂ ਦੇ ਬਚਨਾਂ ਨੂੰ ਕਿੰਨਾ ਕੁ ਕਮਾਉਂਦੇ ਹਾਂ, ਇਹੀ ਸਾਡੀ ਕਮਾਈ ਹੈ। ਬਸ ਇਹੀ ਸਤਿਗੁਰੂ ਸਾਡੇ 'ਤੇ ਕਿਰਪਾ ਕਰਨ। ਹੋਰ ਕਮਾਈ ਕਾਹਦੀ, ਜਿੰਨਾ ਕੁ ਕਮਾ ਸਕਦੇ ਹਾਂ ਮਹਾਰਾਜ ਦੇ ਬਚਨਾਂ ਨੂੰ ਕਮਾਓ, ਜਿੰਨਾ ਕਮਾਇਆ ਜਾਂਦਾ। ਕੱਲ੍ਹ ਇੱਥੇ ਮਾਤਾ ਜੀ ਹੱਸਦੇ ਸੀ ਉੱਥੇ ਘਰ ਬੈਠੇ, ਮੈਨੂੰ ਕਹਿੰਦੇ ਤੁਹਾਨੂੰ ਕੀ ਦੱਸਣਾ ਹੈ। ਮੈਂ ਕਿਹਾ ਕਿਉਂ, ਤੁਸੀਂ ਤਾਂ ਬਹੁਤ ਪਹੁੰਚੇ ਹੋਏ ਹੋ। ਅਤੇ ਮੈਂ ਮਾਤਾ ਜੀ ਨੂੰ ਹੱਸਦਾ ਸੀ, ਮਾਤਾ ਜੀ ਮੈਂ ਵੀ ਅਮਰੀਕਾ ਹੀ ਪਹੁੰਚੇ ਹਾਂ, ਤੁਸੀਂ ਵੀ ਅਮਰੀਕਾ ਹੀ ਪਹੁੰਚੇ ਹੋ, ਆਪਾਂ ਤਾਂ ਦੋਨੇ ਪਹੁੰਚੇ, ਇੱਕੋ ਜਿਹੇ ਨਹੀਂ ਪਹੁੰਚੇ, ਹੋਰ ਅਸੀਂ ਕਿੱਥੇ ਪਹੁੰਚਣਾ। ਕਹਿੰਦੇ ਨਹੀਂ, ਤੁਸੀਂ ਤਾਂ ਬਹੁਤ ਪਹੁੰਚੇ ਹੋਏ ਹੋ। ਮੈਂ ਕਿਹਾ ਕਿੱਥੇ? ਕਹਿੰਦੇ ਉੱਤੇ ਕਿਤੇ ਪਹੁੰਚੇ। ਸਾਡੇ ਦਿਮਾਗ 'ਚ ਇੱਦਾਂ ਹੀ ਹੁੰਦਾ ਨਾ ਵੀ ਬਾਬੇ ਬੜੇ ਪਹੁੰਚੇ ਹੋਏ, ਪਹੁੰਚੇ ਕਿੱਥੇ? ਅਮਰੀਕਾ ਪਹੁੰਚੇ ਹਾਂ, ਬਸ ਆ ਜਾਂਦੇ ਹਾਂ, ਚਲੇ ਜਾਂਦੇ, ਕੱਲ੍ਹ ਨੂੰ ਇੰਡੀਆ ਪਹੁੰਚ ਜਾਂਗੇ, ਹੋਰ ਕਿੱਥੇ ਪਹੁੰਚਣਾ। ਸੁਰਤ ਸ਼ਬਦ ਨਾਲ ਜੁੜੀ ਰਹੇ, ਬਸ ਕਿਰਪਾ ਇਹ ਮਹਾਰਾਜ ਕਰਨ ਭਾਈ। ਆਓ ਗੁਰਬਾਣੀ ਨਾਲ ਜੁੜੋ, ਲਾਹਾ ਲਓ।
ਪੀਵੋ ਪਹੁਲ ਖੰਡੇ ਤਾਰ ਹੋਵੇ ਜਨ ਸੁਹੇਲਾ, ਪਹੁਲ ਖੰਡੇ ਤਾਰ ਹੋਵੇ ਜਨ ਸੁਹੇਲਾ, ਪੀਵੋ ਪਹੁਲ ਖੰਡੇ ਤਾਰ ਹੋਵੇ ਜਨ ਸੁਹੇਲਾ, ਪੀਵੋ ਪਹੁਲ ਖੰਡੇ ਤਾਰ ਹੋਵੇ ਜਨ ਪਹੁਲ ਖੰਡੇ ਤਾਰ ਹੋਵੇ ਜਨ ਸੁਹੇਲਾ, ਪੀਵੋ ਪਹੁਲ ਖੰਡੇ ਤਾਰ ਹੋਵੇ ਜਨ ਸੁਹੇਲਾ, ਉਹ ਜਨ ਸੁਹੇਲਾ ਹੋਵੇ ਜਨ ਸੁਹੇਲਾ, ਜਨਮ ਸੁਹੇਲਾ ਹੋਵੇ ਜਨਮ ਸੁਹੇਲਾ, ਜਨਮ ਸੁਹੇਲਾ ਹੋਵੇ ਜਨਮ ਸੁਹੇਲਾ।
ਪਤਾ ਨਹੀਂ ਪਾਸੇ सारा परिवार पूरा साडे उत्तों मारिया सारा सारा परिवार पूरा साडे उत्तों मारिया कोल मुन्नर ते आवी की जी संते कोल मुन्नर ते आवी की सारा परिवार पूरा साडे उत्तों मारिया कोल मुन्नर ते आवी की मुड़ के हाथ आना नहीं एक बारी लगे आवे मुड़ के हाथ आना नहीं एक बारी लगे आवे
साल पहला मैं इत्थे आया जदों ते किन्ने होणगे जी जिहड़े उदों साडे विच है सी पर अज साडे विच नहीं ने कई चले गए कोई बीमार हो गया कोई एक्सीडेंट हो गया कई इंडिया च चले गए पता नहीं साल दो साल बाद केड़ा साडे च होवे ते केड़ा साडे च ना कोई पता ही नहीं कदों चाला पा देना ते आओ मन बना के गुरु घर विच दाखला लेके अमृत छक के जीवन सफल करिए सवेरे 8 बजे आना है जी जिन्हां ने अमृत छकना 8 बजे इसे गुरुद्वारा साहब दे विच पहुंचन की कृपालता करियो 8-9 दे विच विच आके तकरीबन 8-9 दे विच विच जिन्हां ने अमृत छकना है पहुँच के अमृत की दात प्राप्त करो सर्व संगतां दा प्रबंधकां दा धन्नवाद है शुक्र है सतगुरु जी का जिन्ह ने रल मिल बैठन का समा बख्शिया बोलद बड़िया ही भुलां हुई हो माफ़ कर देना बहुत गलतियां हो जाएं जी जरूर माफ़ कर दौ कल का दवान रह गया आप सारे पहुँच के लाहा लीए अमृत छकन जरूर तैयारी कर लो गुरु जी जाने फिर चल दे वैसे तो धन्यवाद ही है टिक के संगत बैठी हुई बहुत बहुत इस गल वेख के खुशी होंगी रामकली मोहल्ला तीजा आनंद एक ओंकार सतगुर प्रसाद आनंद पाया मेरी माए सतगुरु मैं पाया राग रतन परवार परिया
ਸ਼ਬਦ ਗਾ ਬਣਿਆਈਆ
ਸਾਧੁ ਹਰੀ ਕਿਰਿਆ
ਮਨ ਆਨੰਦ ਹੋਵਾ ਸਤਿਗੁਰ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਕਰੋ ਕਰੇ ਸਭ ਸੁਧਾਰਨਾ
ਸਭਨਾਂ ਗੱਲਾਂ ਸਮਰੱਥ ਸੁਆਮੀ ਸੁਖ ਮਨ ਹੋ
ਵਸਾਰੇ
ਸਾਜੇ ਸਾਹਿਬਾ ਗਿਆ ਨਾਹੀਂ ਘਰ ਤੇਰੇ ਜਿਸ ਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਘਰ ਤੇਰੇ ਹਰ ਸ਼ਾਂਤ ਆਏ ਦੱਸਿਆ ਇਹ ਇੱਛਾ ਸਭ
ਪੁਜਾਈਆਂ
ਸੁਣੋ ਸਭ ਕਰ ਹੋ ਪਿਆ ਹੋ ਘਰ ਸਾਜਾ ਸ਼ਬਦ ਕਲਾ ਜਿਤ ਕਰ ਧਾਰੀਆਂ ਕਰਮ ਪਾਇਆ ਕੁਝ ਦਿਨ ਤੋਂ ਨਾਮ ਹਰ
ਆਨੰਦ
ਸੁਣੋ ਭਾਗੀ ਹੋ ਸਗਲ ਮਨੋ ਰੂਪ ਰੋਗ ਸੰਤਾਪ ਉੱਤਰ ਸੁਣੀ ਸੱਚੀ ਬਾਣੀ ਸਤਿਗੁਰ ਰਹਿਆ ਭਰਪੂਰ ਰਮਣ ਗੁਰੂ ਪਾਣੀ ਮਾਤਾ ਧਰ ਭਗਤ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ